ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਯਾਰ ਸਹੁ ਕੁਰ ਸਹੁ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੇ ਜਿਹਬੇ ਹੇ ਰਸ ਗੇ ਮਦਰ ਪ੍ਰੇ ਤੋਇੰ ਸਤ ਹਤਿੰ ਪਰਮ ਬਾਦੰ ਅਵਰਤ ਇਥ ਹੈ ਸੁਧ ਅਸ਼ਰਣ ਹੈ ਹੇ ਜਿਹਬੇ ਹੇ ਰਸ ਗੇ ਮਦਰ ਪ੍ਰੇ ਤੋਇੰ ਸਤ ਹਤਿੰ ਪਰਮ ਬਾਦੰ ਅਵਰਤ ਇਥ ਹੈ ਸੁਧ ਅਸ਼ਰਣ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਹੋਈ ਗੁਰੂ ਕੀ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਅਰਬੀ ਬਾਣੀ ਤੁਰਕੀ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਦੁਆਰਾ ਸੁਣ ਕਰਕੇ ਨਿਹਾਲ ਹੋ ਰਹੇ ਸਨ। ਭੱਟਾਂ ਦੀ ਦੁਨੀਆਂ ਵਿੱਚੋਂ ਨਲ ਨਾਮ ਦਾ ਭੱਟ ਉਸਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟਹਿ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰਹੋ, ਗੁਰੂ ਸੱਤ ਕਵ ਨਲ ਕਹਿਣ, ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਸਤਿਗੁਰੂ ਤੋਂ ਬਗੈਰ ਅਗਿਆਨਤਾ ਦਾ ਹਨੇਰਾ ਕਰੇ ਦੂਰ ਨਹੀਂ ਹੋ ਸਕਦਾ। ਬਾਹਰੀ ਹਨੇਰਾ ਬਾਹਰ ਦੇ ਚੰਦਰਮਾ ਦੇ ਨਾਲ ਵੀ ਸੂਰਜ ਨਾਲ ਵੀ ਦੂਰ ਹੋ ਸਕਦਾ ਹੈ, ਪਰ ਜਿਹੜਾ ਅੰਦਰਲਾ ਹਨੇਰਾ ਨਾ ਖਾਲਸਾ ਜੀ, ਭਾਵੇਂ 100 ਚੰਦਰਮਾ ਚੜ ਜਾਵੇ ਤੇ 1000 ਸੂਰਜ ਵੀ ਚੜ ਜਾਵੇ, ਮਨੁੱਖ ਦੇ ਅੰਦਰ ਜੋ ਗੁਬਾਰ ਤਾਈ ਦਾ ਘੁੱਪ ਘੋਰ ਹਨੇਰਾ ਹੈ ਉਹਨੂੰ ਅਗਿਆਨਤਾ ਦਾ ਹਨੇਰਾ ਕਹੀਦਾ ਹੈ। ਅਗਿਆਨਤਾ ਦਾ ਹਨੇਰਾ ਕਿਸੇ ਸਾਧਨ ਕਰਕੇ ਦੂਰ ਨਹੀਂ ਹੋ ਸਕਦਾ, ਉਹ ਸਤਿਗੁਰੂ ਦਾ ਉਪਦੇਸ਼ ਰੂਪੀ ਦੀਵਾ ਜਦੋਂ ਹਿਰਦੇ 'ਚ ਬਲਦਾ ਤਾਂ ਗੁਰਸਿੱਖਾਂ ਦੇ ਹਿਰਦੇ ਦਾ ਅਗਿਆਨਤਾ ਦਾ ਹਨੇਰਾ ਸਤਿਗੁਰੂ ਦੂਰ ਕਰਦੇ ਹਨ। ਕਈ ਵਾਰ ਇਹ ਬਚਨ ਸੁਣਿਆ ਹੋਵੇਗਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, रतन कोठड़ी खुली अनूपण। आसा दीवार दे पहले श्लोकां विच ये श्लोक भी जरूर सुनिया होवेगा भी जे सौ चंदा उगवहन सूरज चढ़ है हजार एते चानण होंदे आं गुरबिन कोर अंधार। भावें जिन्ना मर्जी खालसा जी यतन को कर लवे पूरे सतगुरु की पूरी संगत कीते बगैर मनुख दे अंदरला अग्ञानता दा हनेरा कदे दूर नहीं हो सकता। सतगुरु ही कृपा करते ने जदों उदों गुरसिखां दे हिरदे दा ये हनेरा दूर करके चानन कर देंदे हन। ऐसा शब्द कीर्तन भट्टां दी रचना द्वारा कहे हुए वचन है। कीर्तन दे रूप विच गुरमुख प्यारियां दी रचना नाल जुड़ के सुन रहे सन। चल रही लड़ीवार कथा जो समाप्ति हो रही है और अरदास दे भी तीन हफ्तियां तो तुहाडी सेवा दा सतगुरु ने सुभाग बख्शिया। अज खालसा जी रात्रि दे समाप्ति दा दीवान है और प्रबंधक वीरां गुरमुख प्यारियां गुरसिखां वल्लों हुक्म होया सी ते महंगी बाणी सहज कीर्ति दी कथा विचार वास्ते और कीते हुए हुक्म दे मुताबक ड्यूटी वजा रहा हां और सतगुरु की कृपा दे करण हारे ने और अज खालसा जी सहज कीर्ति दी महंगी बाणी दे आखरी शब्दां दी विचार आप जी नाल सांझी करनी चाहुंदा हां। मन बिरतियां नूं एकाग्रता सहित करदिया होइआं गज के कहो सतनाम श्री वाहिगुरु जी।
हे जिह बे हे रस गे।
खालसा जी चार तरह का बगता हुंदा है, चार तरह का है। एक बगता हुंदा है उत्तम है, एक बगता हुंदा है नीच, एक बगता हुंदा है मध्यम, एक हुंदा है कनिष्ठ। ये चार तरह के बगते हुंदे ने। कनिष्ठ बगता जी दी गल दा कोई मूंह मत्था ही ना होवे उहनूं कनिष्ठ बगता कहीदा है। नीच बगता वह हुंदा है जिहड़ा एक दे मगर तुरिया फिरे भी तैनूं समझा के ही हटांगा, नाम ही कोई समझे पर मगर लगे ही रहना, उहनूं नीच बगता कहीदा है। मध्यम बगता वह हुंदा है जिहड़ा केवल लोकां नूं खुश करन तक होवे, गंगा का गंगा राम, जमना गा जमना दास, जिहो जी संगत वेखी उहो जिहां चार गल्लां सुनाईयां खुश कीता ते गां तुरदे बने, उहनूं कहिंदा मध्यम बगता है। उत्तम बगता वह हुंदा है जेड़ा पहलों किसे नूं संबोधन होण तो पहलों अपने अंदर झाती मारदा मना तूं की करदा है। लोकां नूं कहना अमृत छको जी, आप छकिया ही कोई नहीं। लोकां नूं कहना शराब ना पीओ, आप उहनां च रोटी हजम नहीं हुंदी जिन्ने चिर पी ना लैणा। केवल लोकां नूं ज्ञान देना ते आप ज्ञान तों कोरे होणा उस गल नूं मेरे सतगुरु ने प्रवान नहीं कीता है। भगत रसना ने इथों तक भी बचन कहे, उन्हां लोकां दा कहना ऐयों है जिहड़े उपदेश तो आप हीणे ने। जिवें कोई मोटा मोटा रेता होवे ना ते उह अपने मूँह चों कढ़ के किसे दे कन्नां चों बदोबदी पाई जाइए, उहदा दित्ता होया उपदेश इन्ना की कम करदा है। कबीर अवरह कौ उपदेश ते मुख में पर है रेत, रास बेरानी राखते खाया घर का खेत। केवल दूजियां तक उपदेश है। एक ग्रंथकर्ता ने विधान का ग्रंथ लिखिया है, पंडित हरदयाल उहदा नाम है, सार किताबली ग्रंथ है। उहदे विचों कहिंदा है भी लोकां नूं उपदेश देना है। औरन को उपदेश बतावत आप बंधियो जैसे गढ़ को झूला है। ਪੁਰਾਣੇ ਬਜ਼ੁਰਗਾਂ ਨੂੰ ਪਤਾ ਗੱਡੇ ਨਾਲ ਜੂੜਾ ਕਿਵੇਂ ਘੁੱਟ ਕੇ ਬੰਨਣਾ ਪੈਂਦਾ ਹੈ। ਆਪ ਐਂ ਬੱਝੇ ਹੋਏ ਨੇ ਜਿਵੇਂ ਗਾਡਰਾਂ ਘੁੱਟ ਕੇ ਜੂੜਾ ਬੱਧਾ ਹੋਇਆ ਤੇ ਲੋਕਾਂ ਨੂੰ ਉਪਦੇਸ਼ ਹੈ। ਉਪਦੇਸ਼ ਕੇਵਲ ਲੋਕਾਂ ਵਾਸਤੇ ਹੈ। ਸਤਿਗੁਰੂ ਦਾ ਉਪਦੇਸ਼ ਇਹ ਗੱਲ ਨਹੀਂ ਕਹਿੰਦਾ ਹੈ। ਗੁਰੂ ਕੀ ਬਾਣੀ ਔਰ ਸਾਰੇ ਸਤਿਗੁਰਾਂ ਦੇ ਰਸਨਾਂ ਤੋਂ ਅੰਮ੍ਰਿਤਮਈ ਨਿਕਲੇ ਹੋਏ ਬਚਨ, ਸਤਿਗੁਰੂ ਨੇ ਉਹ ਬਚਨ ਕਹਿ ਪਹਿਲਾਂ ਆਪਣੇ ਸਰੀਰ ਤੇ ਹੰਡਾਏ ਤੇ ਆਪੇ ਉਹਨਾਂ ਤੇ ਪਹਿਰਾ ਦਿੱਤਾ ਤੇ ਫਿਰ ਸਿੱਖਾਂ ਨੂੰ ਹਦਾਇਤ ਕੀਤੇ। ਨਹੀਂ ਤਾਂ ਗੁਰੂ ਅਰਜਨ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ ਵੀ ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇੱਥੇ ਹੁਣ ਸਤਿਗੁਰੂ ਜੀਵ ਰਸਨਾਂ ਦਾ ਬਚਨ ਜ਼ਿਕਰ ਕਰਨ ਲੱਗੇ ਨੇ ਪੌੜੀ ਦੇ ਅੰਦਰ। ਜਿਹੜੀ ਰਸਨਾ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਤੇ ਮੇਰੇ ਸਤਿਗੁਰੂ ਨੇ ਆਪਣੀ ਰਸਨਾ ਨੂੰ ਸੰਬੋਧਨ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਆਨੰਦ ਸਾਹਿਬ ਦਾ ਪਾਠ ਕਰਦੇ ਹੋਵਾਂਗੇ, ਆਪਣੀ ਜ਼ੁਬਾਨ ਨੂੰ ਸੰਬੋਧਨ ਕੀਤਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਨੇਤਰਾਂ ਨੂੰ ਸੰਬੋਧਨ ਕੀਤਾ, ਇਹ ਨੇਤਰ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕੰਨਾਂ ਨੂੰ ਸੰਬੋਧਨ ਹੋਏ, ਕੰਨਾਂ ਨੂੰ ਇਹ ਤੁਹਾਡਾ ਕੇਵਲ ਦੂਜਿਆਂ ਦਾ ਜ਼ਿਕਰ ਨਹੀਂ, ਆਪਣੇ ਨੂੰ ਕਿਹਾ ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣਾ ਹੋ ਸਤ ਬਾਣੀ। ਸੱਚੀ ਬਾਣੀ ਸੁਣਨ ਵਾਸਤੇ ਕੰਨੋਂ ਤੁਹਾਨੂੰ ਲਾਇਆ ਹੈ, ਸਰੀਰ ਦੇ ਨਾਲ ਨਿਰੰਕਾਰ ਨੇ ਪੈਦਾ ਕੀਤਾ ਹੈ। ਜੇ ਨਹੀਂ ਬਾਣੀ ਸੁਣਨੀ, ਜੇ ਨਹੀਂ ਕੁਝ ਕਰਨਾ, ਕੰਨਾਂ ਚ ਭਲੇ ਦੀ ਆਵਾਜ਼ ਨਹੀਂ ਪੈਣੀ ਤੇ ਕੰਨੋਂ ਕੋਈ ਤੁਹਾਡੀ ਜ਼ਰੂਰਤ ਨਹੀਂ ਸੀ, ਤੁਹਾਡਾ ਕੀ ਲਾਭ ਹੈ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਮਾਤ ਗੰਗਾ ਜੀ ਨੂੰ ਵਿਆਹਣ ਵਾਸਤੇ ਮਾਉ ਨਗਰ ਗਏ, ਫਲੌਰ ਦੇ ਨੇੜੇ ਸਤਿਗੁਰੂ ਗਰੀਬ ਨਿਵਾਜ ਨੂੰ ਪਲੰਘੇ ਉੱਪਰ ਬਿਠਾਇਆ। ਪੁਰਾਣਾ ਰਿਵਾਜ ਹੁੰਦਾ ਸੀ, ਕੁੜੀਆਂ ਨੇ ਸਹੇਲੀਆਂ ਨੇ ਇਕੱਠੀਆਂ ਹੋ ਕੇ ਵਿਆਹ ਵਾਲੀ ਬੀਬੀ ਦੀਆਂ ਸਹੇਲੀਆਂ ਭੈਣਾਂ ਸਕੀਆਂ ਲਾੜੇ ਨੂੰ ਕੁਝ ਮਖੌਲ ਕਰਨੇ ਤੇ ਉਹਨੇ ਗੰਦੇ ਮੰਦੇ ਸ਼ਬਦ ਬੋਲ ਕੇ ਸੁਣਾਉਣੇ, ਭੈੜੇ ਗੀਤਾਂ ਦੇ ਟੱਪੇ ਵੀ ਗਾਉਣੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਸਤਿਗੁਰੂ ਗਰੀਬ ਨਿਵਾਜ ਦੇ ਮਹਿਲ ਸਾਡੇ ਮਾਤ ਗੰਗਾ ਵੱਡੀ ਭੈਣ ਬੀਬੀ ਹਰ ਹੈ, ਉਹ ਨਾਲ ਸਖੀਆਂ ਨੂੰ ਇਕੱਠੇ ਹੋ ਕੇ ਪਲੰਘੇ ਦੇ ਕੋਲ ਆਣ ਖੜੀ ਹੋਏ ਨੇ। ਆਖਿਆ ਸਤਿਗੁਰੂ ਜੀ ਤੁਸੀਂ ਸਾਡੇ ਭੈਣ ਜੀ ਨੂੰ ਵਿਆਹਣ ਆਏ ਜੇ, ਰਿਵਾਜ ਹੈ ਦੁਨੀਆਂ ਦਾ ਵੀ ਲਾੜਾ ਕੋਈ ਛੰਦ ਸੁਣਾਉਂਦਾ ਹੈ ਤੇ ਤੁਸੀਂ ਦੱਸੋ ਵੀ ਸਾਨੂੰ ਕੀ ਸੁਣਾਉਂਦੇ ਜੇ। ਵਿਆਹ ਸ਼ਾਦੀ ਵੇਲੇ ਤਾਂ ਲੋਕ ਵੈਸੇ ਰੱਬ ਭੁੱਲਾ ਹੁੰਦਾ ਲੋਕਾਂ ਨੂੰ। ਮੈਂ ਕਈ ਵਾਰ ਸ਼ਾਇਦ ਇਸ ਸਟੇਜ ਤੋਂ ਵੀ ਕਈ ਵਾਰ ਬੇਨਤੀ ਕੀਤੀ ਹੋਵੇ, ਕਿਸੇ ਸਿੱਖ ਦੀ ਸਿੱਖੀ ਪਰਖਣੀ ਹੋਵੇ ਨਾ ਕਿਸੇ ਦੀ, ਉਹਦੇ ਧੀ ਪੁੱਤ ਦੇ ਵਿਆਹ ਦੇ 10 ਮਿੰਟ ਹਾਜ਼ਰੀ ਭਰ ਆਇਓ, ਤੁਹਾਨੂੰ ਪਤਾ ਲੱਗ ਜਾਵੇਗਾ ਵੀ ਸਿੱਖ ਕਿੱਥੇ ਕਿੱਥੇ ਖਲੋਤਾ ਹੈ। ਪਹਿਲਾਂ ਤਾਂ ਆਪਣੇ ਪੱਲੇ ਹੀ ਫੱਕਾ ਨਹੀਂ ਰਹਿੰਦਾ। ਜੇ ਕੋਈ ਮਾੜੀ ਮੋਟੀ ਕਸਰ ਰਹਿ ਜੇ ਤਾਂ ਬੀਬੀਆਂ ਸਾਰੀ ਘਾਟ ਪੂਰੀ ਕਰ ਦਿੰਦੀਆਂ ਨੇ। ਮਰਿਆਦਾ ਦੀਆਂ ਧੱਜੀਆਂ ਉੱਡਦੀਆਂ ਮੈਂ ਕਹਿੰਦੇ ਕਹਾਉਂਦੇ ਪਰਿਵਾਰਾਂ ਵਿੱਚ ਵੇਖਿਆ। ਰੱਬ ਭੁੱਲ ਜਾਂਦਾ ਹੈ ਮਨੁੱਖ ਨੂੰ, ਮਰਿਆਦਾ ਧਰਮ ਦੇ ਨਿਯਮ ਭੁੱਲ ਜਾਂਦੇ ਨੇ ਜਦੋਂ ਵਿਆਹ ਦਾ ਸਮਾਂ ਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਮਾਤਾ ਜੀ ਨੂੰ ਵਿਆਹਣ ਵਾਸਤੇ ਗਏ, ਪਲੰਘੇ ਦੇ ਉੱਪਰ ਬੈਠੇ ਤੇ ਬੀਬੀ ਹਾਰਾ ਨੇ ਸਵਾਲ ਕੀਤਾ ਤੇ ਗੁਰਦੇਵ ਨੇ ਜਵਾਬ ਦਿੱਤਾ ਅੰਮ੍ਰਿਤਮਈ ਬਾਣੀ। ਜੇ ਕਿਤੇ ਤੱਤੀ ਤਵੀ ਦੇ ਬੈਠੇ ਨੇ ਫਿਰ ਵੀ ਨਿਰੰਕਾਰ ਦੀ ਯਾਦ ਹੈ, ਜੇ ਅੱਜ ਵਿਆਹ ਤੇ ਬੈਠੇ ਨੇ ਪਲੰਘੇ ਤੇ ਸੱਜ ਕੇ ਤੇ ਫਿਰ ਵੀ ਨਿਰੰਕਾਰ ਦੀ ਯਾਦ ਹੈ। ਆਪਾਂ ਜਹਾਜ਼ਾਂ ਤੇ ਚੜ੍ਹ ਕੇ ਇੰਡੀਆ ਤੋਂ ਆਏ ਹਾਂ ਜਾਂਦੇ ਹਾਂ, ਉਹਦੇ ਅੰਦਰ ਲੱਗੀ ਹੋਈ ਇੱਕ ਕੰਪਾਸ ਨਾਮ ਦੀ ਸੂਈ ਹੈ ਜਿਹਦਾ ਮੂੰਹ ਸਦਾ ਧਰੂ ਤਾਰੇ ਵੱਲ ਰਿਹਾ। ਜਹਾਜ਼ ਭਾਵੇਂ ਲਹਿੰਦੇ ਨੂੰ ਜਾਵੇ, ਚੜ੍ਹਦੇ ਨੂੰ ਜਾਵੇ, ਦੱਖਣ ਜਾਵੇ, ਪਹਾੜ ਜਾਵੇ, ਉਹਦੇ ਅੰਦਰ ਲੱਗੀ ਹੋਈ ਸੂਈ ਜਿਹੜੀ ਹੈ ਦੱਸਦੀ ਹੈ ਵੀ ਜਹਾਜ਼ ਕਿੱਧਰ ਨੂੰ ਜਾ ਰਿਹਾ। ਉਹਦਾ ਮੂੰਹ ਸਦਾ ਧਰੂ ਤਾਰੇ ਵਾਲੀ ਰਹਿੰਦਾ ਹੈ। ਮੇਰਾ ਸਤਿਗੁਰੂ ਸੰਸਾਰ ਨੂੰ ਉਪਦੇਸ਼ ਦੇਵੇ, ਭਾਵੇਂ ਵਿਆਹ ਵਾਲੇ ਪਲੰਘੇ ਤੇ ਬੈਠਾ ਹੋਵੇ, ਭਾਵੇਂ ਤੱਤੀ ਤਵੀ ਤੇ ਬੈਠਾ ਹੋਵੇ, ਮਨ ਦੀ ਬਿਰਤੀ ਦੀ ਸੂਈ ਅਚਲ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। ਔਰ ਬਚਨ ਤੁਸੀਂ ਕਈ ਵਾਰ ਸੁਣੇ ਹੋਣਗੇ, ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ, ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ। ਫੁਨਹਿ ਮਹੱਲਾ ਪੰਜਵਾਂ, ਸਹਿਜ ਕੀਰਤੀ ਤੋਂ ਬਾਅਦ ਦੋ ਛੋਟੇ ਛੋਟੇ ਸ਼ਬਦਾਂ ਦੀ ਬਾਣੀ ਹੈ ਜਿਹਨੂੰ ਗਾਥਾ ਕਿਹਾ ਜਾਂਦਾ ਹੈ, ਔਰ ਗਾਥੇ ਦੀ ਬਾਣੀ ਤੋਂ 24 ਸਲੋਕ ਨੇ ਗਾਥੇ ਦੇ, ਅੱਗੇ ਫੁਨਹਿ ਦੀ ਬਾਣੀ ਆਰੰਭ ਹੋ ਜਾਂਦੀ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਮਾਉ ਨਗਰ ਵਿਖੇ ਸਾਡੇ ਮਾਤਾ ਨੇ ਜੀ ਨੂੰ ਵਿਆਹੁਣ ਗਿਆ ਫਰਮਾਈ। ਉਹਦਾ ਸਿਰਲੇਖ ਹੈ ਵੀ ਹਾਸ ਕਲਮ ਅਗਮ ਮਸਤਕ ਲਿਖਾਵਤੇ, ਉਰਜ ਰਹੇ ਉਹ ਸਭ ਸੰਗ ਅਨੂਪ ਰੂਪਾਵਤੇ, ਉਸਤਤ ਕਹਿਣ ਨਾ ਜਾਏ ਮੁਖੋਂ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਇਹ ਪਹਿਲਾ ਸਲੋਕ ਹੈ ਉਸ ਬਾਣੀ ਦਾ। ਸਤਿਗੁਰੂ ਕਹਿੰਦੇ ਜਿਹੜੇ ਨੇਤਰ ਮੇਰੇ ਵਾਹਿਗੁਰੂ ਦੇ ਦੀਦਾਰ ਨਹੀਂ ਕਰਦੇ ਉਹਨਾਂ ਨੇਤਰਾਂ ਦਾ ਕੋਈ ਲਾਭ ਨਹੀਂ, ਜਿਹੜੇ ਕੰਨਾਂ ਚ ਗੁਰਬਾਣੀ ਨਹੀਂ ਪੈਂਦੀ ਉਹਨਾਂ ਕੰਨਾਂ ਚ ਸਿੱਕਾ ਢਾਲ ਕੇ ਬੰਦ ਕਰ ਦੇਣੇ ਚਾਹੀਦੇ ਨੇ, ਕੰਨ ਰੱਖਣ ਦਾ ਕੀ ਲਾਭ ਹੈ। ਇੱਕ ਬੇਨਤੀ ਦਾ ਸ਼ਬਦ ਹੋਰ ਸਾਂਝਾ ਕਰਾਂ। ਗੁਰਬਾਣੀ ਪੜ੍ਹਨ ਵਾਲੇ ਵੀਰਾਂ ਭੈਣਾਂ ਨੇ ਜ਼ਰੂਰ ਬਚਨ ਪੜ੍ਹੇ ਹੋਣਗੇ। ਸਾਡੀਆਂ ਰੋਜ਼ ਦੀਆਂ ਅਰਦਾਸਾਂ ਵਿੱਚ ਤੇ ਮੇਰੇ ਗੁਰਦੇਵ ਦੀਆਂ ਅਰਦਾਸਾਂ ਚ ਜਿਵੇਂ ਅਸਮਾਨ ਦਾ ਫਰਕ ਹੈ। ਅਰਦਾਸ ਹੈ ਮਾਲਕ ਗੁਰੂ ਅਰਜਨ ਦੇਵ ਜੀ ਕਰਦੇ ਨੇ, ਹੇ ਮੇਰੇ ਨਿਰੰਕਾਰ ਮੈਂ ਤੇਰੇ ਚਰਨਾਂ ਚ ਇੱਕ ਬੇਨਤੀ ਕਰਦਾ, ਮੇਰੇ ਮੋਹਨ ਪਰਮੇਸ਼ਰ ਇੱਕ ਮੇਰੀ ਬੇਨਤੀ ਸਵੀਕਾਰ ਕਰਿਓ ਵੀ ਸਾਗਤ ਪੁਰਸ਼ਾਂ ਦੇ ਗਾਏ ਹੋਏ ਗੀਤਾਂ ਦੇ ਟੱਪੇ ਮੇਰੇ ਕੰਨੀ ਆਵਾਜ਼ ਨਾ ਪੈਣ ਦਿਆ ਜੇ, ਮੈਂ ਨਹੀਂ ਸੁਣਨਾ ਚਾਹੁੰਦਾ। ਜਿਨ੍ਹਾਂ ਦੇ ਸੁਣ ਨਾਲ ਜ਼ਿੰਦਗੀ ਅਜਾਈ ਚਲੀ ਜਾਣੀ ਹੈ, ਬੇਕਾਰ ਚਲੀ ਜਾਣੀ ਹੈ, ਕੰਨਾਂ ਤੇ ਹੱਥ ਰੱਖ ਕੇ ਏਕਾਂ ਲਾ ਲਾ ਗਾਉਂਦੇ ਨੇ, ਮੈਂ ਉਹਨਾਂ ਦੇ ਗੀਤ ਨਹੀਂ ਸੁਣਨਾ ਚਾਹੁੰਦਾ। ਬਚਨ ਤੁਸੀਂ ਕਈ ਵਾਰ ਸੁਣਿਆ ਹੋਵੇਗਾ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਆ ਜਾਏ, ਨਹੀਂ ਸੁਣਨਾ ਚਾਹੁੰਦਾ। ਫਿਰ ਹਜ਼ੂਰ ਨੇ ਜ਼ੁਬਾਨ ਨੂੰ ਸੰਬੋਧਨ ਕੀਤਾ ਵੀ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਜੇ ਰਸਨਾ ਤੂੰ ਨਾਮ ਨਹੀਂ ਜਪਣਾ ਤਾਂ ਤੇਰੇ ਰੱਖਣ ਦਾ ਕੀ ਲਾਭ ਹੈ, ਕੋਈ ਲਾਭ ਨਹੀਂ। ਔਰ ਗਰੀਬ ਨਿਵਾਜ ਦਾ ਐਸਾ ਉਪਦੇਸ਼ ਹੁਣ ਵੀ ਦੇਣ ਲੱਗੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਕੇ ਗੁਰੂ ਦਾ ਉਪਦੇਸ਼ ਸਰਵਣ ਕਰੀਏ। ਸੋ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ।
ਹੇ ਜਿਹਬੇ ਹੇ ਰਸ ਗੇ,
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੇ ਜਿਹਬੇ, ਇਹ ਨਹੀਂ ਆਖਿਆ ਵੀ ਫਲਾਣਿਆ ਤੇਰੀ ਜੇਬ ਦੂਜਿਆ ਫਲਾਣੇ ਤੇਰੀ ਜੀਭ, ਇਹ ਨਹੀਂ ਬਚਨ ਕਹਿ ਆਖਿਆ। ਪੰਡਿਤ ਜੀ ਜੀਵ ਨੂੰ ਸੰਬੋਧਨ ਸਤਿਗੁਰੂ ਆਪਣਿਆਂ ਨੂੰ ਹੋ ਰਹੇ ਨੇ, ਹੇ ਜਿਹਬੇ ਹੇ ਰਸ ਗੇ, ਹੇ ਮੇਰੀ ਜੀਭਾ ਜ਼ੁਬਾਨ, ਬੋਲਣ ਵਾਲੀ ਜ਼ੁਬਾਨ ਨੂੰ ਰਸਨਾ ਵੀ ਕਹਿੰਦੇ ਨੇ। ਰਸਨਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸਾਰੇ ਰਸਾਂ ਦੀ ਗਿਆਤੀ ਹੈ, ਸਾਰੀ ਜ਼ਿੰਦਗੀ ਹਲਵਾਈ ਮਠਿਆਈਆਂ ਬਣਾਈ ਜਾਵੇ, ਸਬਜ਼ੀਆਂ ਬਣਾਈ ਜਾਵੇ, ਉਹਦਾ ਤਜਰਬਾ ਤਾਂ ਬਹੁਤ ਹੋ ਸਕਦਾ ਹੈ, ਪਰ ਜਦੋਂ ਮਠਿਆਈ ਦਾ ਸਵਾਦ ਚੱਖਣਾ ਹੋਵੇ ਨਾ, ਸਬਜ਼ੀ ਭਾਜੀ ਦਾ ਲੂਣ ਮਿਰਚ ਵੇਖਣਾ ਹੋਵੇ, ਉਹ ਜ਼ੁਬਾਨ ਹੀ ਦੱਸੇਗੀ, ਹੋਰ ਨਹੀਂ ਕੋਈ ਦੱਸ ਸਕਦਾ। ਆਖਿਰਕਾਰ ਅਸੀਂ ਰੋਜ਼ ਘਰਾਂ 'ਚ ਬੀਬੀਆਂ ਸਬਜ਼ੀ ਦਾਲ ਬਣਾਉਂਦੀਆਂ ਨੇ, ਉਹ ਥੋੜ੍ਹੀ ਜਿਹੀ ਕੱਢ ਕੇ ਕੜਛੀ ਨਾਲ ਪਾ ਕੇ ਕਹਿੰਦੀਆਂ ਵੇਖਿਓ 'ਚ ਲੂਣ ਮਿਰਚ ਸਹੀ ਹੈ, ਜ਼ੁਬਾਨ 'ਤੇ ਰੱਖ ਕੇ ਦੱਸਿਆ ਪਤਾ ਲੱਗੇ ਇਹਨੂੰ ਕਹੀਦਾ ਰਸਨਾ, ਰਸ ਦੱਸਦੀ ਹੈ ਵੀ ਕਿਹੋ ਜਿਹੇ ਖੱਟ ਮਿੱਠੇ ਹਨ। ਜ਼ੁਬਾਨ ਹੁੰਦੀ ਹੈ ਇਹ ਬੋਲਣ ਵਾਲੀ। ਸਤਿਗੁਰੂ ਕਹਿੰਦੇ ਹੇ ਜਿਹਬਾ ਹੇ ਰਸ ਗੇ, ਹੇ ਜੀਭਾ ਬੋਲਣ ਵਾਲੀ ਹੈ ਜ਼ੁਬਾਨੇ ਰਸ ਗੇ, ਤੂੰ ਰਸਾਂ ਦੀ ਬੜੀ ਗਿਆਤੀ ਹੈ, ਬੜੇ ਰਸਾਂ ਦੇ ਤੂੰ ਮਿੱਠੇ ਸਵਾਦ ਚੱਖਣਾ ਜਾਣਦੀ ਹੈ, ਰਸਾਂ ਕਸਾਂ ਦਾ ਤੈਨੂੰ ਸਵਾਦਾਂ ਦਾ ਪਤਾ ਹੈ।
ਮਦਰ ਪ੍ਰਿਆ ਤੋਯੰ,
ਤੋਯੰ ਤੇਰੇ ਤਾਈ ਮਦਰ ਪ੍ਰਿਆ, ਮਦਰ ਮਿੱਠੇ ਮਿੱਠੇ ਪ੍ਰਿਆ ਪਿਆਰੇ ਲੱਗਦੇ ਨੇ ਪਦਾਰਥ ਖਾਣ ਵਾਸਤੇ, ਉਹ ਖਾ ਲਵਾਂ, ਆ ਖਾਲਵਾਂ ਖਾਣ ਲੱਗਿਆਂ ਤੋਂ ਰੱਜਣ 'ਚ ਨਹੀਂ ਆਉਂਦੇ। ਸਾਰੀ ਜ਼ਿੰਦਗੀ ਖਾਂਦੀ ਰਹਿੰਦੀ ਹੈ ਪਰ ਮਨ ਭਰਦਾ ਨਹੀਂ ਕਦੇ। ਭਾਈ ਗੁਰਦਾਸ ਸਾਹਿਬ ਨੇ ਆਖਿਆ, ਸੁਆਦੀ ਜੀਵ ਨਾ ਰੱਜੀਆ ਕਰ ਭੋਗ ਬੇਲਾਸੈ। ਸੁਆਦਾਂ ਦੀ ਮਾਰੀ ਹੋਈ ਜੀਵ ਤੂੰ ਕਦੇ ਰੱਜਦੀ ਨਹੀਂ। ਸਤਿਗੁਰੂ ਕਹਿੰਦੇ, ਹੇ ਜਿਹਬਾ ਹੇ ਰਸਕੇ ਮਦਰ ਪ੍ਰਿਆ ਤੋਯੰ। ਮਦਰ ਮਿੱਠੇ ਮਿੱਠੇ, ਪ੍ਰਿਆ ਪਿਆਰੇ, ਤੋਯੰ ਤੈਨੂੰ ਬੜੇ ਪਕਵਾਨ ਚੰਗੇ ਲੱਗਦੇ ਨੇ, ਬੜੇ ਸੋਹਣੇ ਪਦਾਰਥ ਖਾਣ ਵਾਸਤੇ ਲਲਚਾਉਂਦੀ ਰਹਿੰਦੀ ਹੈ। ਹੇ ਸਾਡੀ ਜੁਬਾਨ
ਦਤ ਹਤੰਗ ਪਰਮਾ ਬਾਦੰ,
ਪਰ ਦੱਸੀਏ ਤੇਰੀ ਹਾਲਤ ਕੀ ਹੈ ਜੁਬਾਨ। ਸਤਿਗੁਰੂ ਹੁਣ ਹੋਰ ਅੱਗੇ ਦੱਸਣ ਲੱਗੇ ਨੇ, ਖਿਆਲ ਫਰਮਾਉਣਾ ਹੈ। ਹਜ਼ੂਰ ਕਹਿੰਦੇ, ਸੱਤ ਹਤੰਗ ਪਰਮ ਬਾਦੰ, ਸਵਾਦ ਤਾਂ ਤੂੰ ਬੜੇ ਚੱਖਦੀ ਹੈ ਪਰ ਜਦੋਂ ਕਿਤੇ ਸੱਚ ਬੋਲਣਾ ਹੋਵੇ ਨਾ, ਸੱਚ ਬੋਲਣਾ ਪੈ ਜੇ ਚੌਂ ਬੰਦਿਆਂ ਵਿੱਚ, ਤੇਰੀ ਹਤੰਗ ਹੱਤਿਆ ਹੀ ਹੋ ਜਾਂਦੀ, ਮਾਰੀ ਜਾਂਦੀ ਹੈ, ਸੱਚ ਨਹੀਂ ਬੋਲ ਸਕਦੀ। ਪਤਾ ਵੀ ਹੁੰਦਾ ਹੈ, ਗੁਰੂ ਦਾ ਹੁਕਮ ਵੀ ਆ ਵੀ ਸੱਚ ਬੋਲ, ਮੂੰਹ ਮਲਾਜੇ ਤੇ ਸ਼ਰਮਾ ਤੇ ਆਪਣਾ ਭਾਈਚਾਰਾ ਤੇ ਸਾਕਾਗਿਰੀ ਨਿਭਾਉਂਦਿਆਂ ਹੋਇਆ ਔਰ ਲਾਕਾ ਪ੍ਰਸਤੀ ਨਿਭਾਉਂਦਿਆਂ ਹੋਇਆ, ਇਹ ਸਾਡਾ ਗ੍ਰਾਹੀ ਹੈ, ਇਹ ਸਾਡੇ ਇਲਾਕੇ ਵਾਲਾ ਹੈ। ਜੇ ਮੁਸ ਇਹ ਗੱਲ ਕਹਿ ਦਿੰਦਾ ਤੇ ਝੂਠਾ ਪੈ ਜਾਣਾ ਸੀ। ਸੱਚ ਬੋਲਣਾ ਪੈ ਜੇ ਤੇ ਹਜ਼ੂਰ ਕਹਿੰਦੇ, ਸੱਤ ਹੱਤੰਗ ਤੇਰੀ ਹੱਤਿਆ ਹੀ ਹੋ ਜਾਂਦੀ, ਤੂੰ ਮਰ ਜਾਂਦੀ ਹੈ ਪਰਮ ਬਾਦੰ। ਜੇ ਕਿਤੇ ਬਾਅਦ ਝਗੜਾ ਕਰਨਾ ਪੈ ਜੇ ਨਾ, ਲੜਾਈ ਲੜਨੀ ਹੋਵੇ, ਫਿਰ ਤੂੰ ਪਰਮ ਨਾਮ ਹੁੰਦਾ ਵੱਡੇ ਦਾ, ਫਿਰ ਤੂੰ ਬੜੀ ਵੱਡੀ ਹੋ ਜਾਂਦੀ, ਲੁਤਰ ਲੁਤਰ ਕਰਕੇ ਚੱਲਦੀ ਆ, ਵੱਡੇ ਛੋਟੇ ਦਾ ਲਿਹਾਜ਼ ਤੈਨੂੰ ਬੋਲਣ ਦੇ ਤਲੀਮ ਵੀ ਖਤਮ ਹੋ ਜਾਂਦੀ ਹੈ। ਸਤਿਕਾਰ ਰੱਖਣਾ ਵੀ ਨਹੀਂ ਤੂੰ ਜਾਣਦੀ ਵੀ ਵੱਡਾ ਹੈ, ਤੈਨੂੰ ਕਿਵੇਂ ਬੋਲਣਾ ਹੈ। ਜਦੋਂ ਸੱਚ ਬੋਲਣਾ ਪੈ ਜੇ ਤੂੰ ਮਰ ਜਾਂਦੀ ਹੈ, ਜਦੋਂ ਝੂਠ ਬੋਲਣਾ ਹੋਵੇ ਤੇ ਉਧਰ ਲੁਤਰ ਲੁਤਰ ਚੱਲਦੀ ਹੈ। ਹੇ ਜਵਾਨ, ਇਹ ਤੇਰਾ ਹਿਸਾਬ ਬਣਿਆ ਹੋਇਆ ਹੈ।
ਅਵਰਤ ਇਥ ਹੈ ਸੁਧ ਅਛਰਣ,
ਜਿਹੜੇ ਅੱਖਰ ਵਰਤਨੇ ਸੀ ਨਾ, ਸੁਧ ਅਛਰਣ, ਸੁਧ ਅੱਖਰ ਵਾਹਿਗੁਰੂ ਦੀ ਪ੍ਰਾਪਤੀ ਵਾਲੇ, ਉਹ ਅਵਰਤ ਇਥ ਹੈ, ਵਰਤ ਦੇ ਅੱਗੇ ਐਡਾ ਲਾਇਆ ਹੋਇਆ ਹੈ, ਉਹ ਵਰਤਨ ਤੋਂ ਤੂੰ ਆ ਰਹਿਤ ਹੋ ਰਹੀ ਹੈ। ਜਿਹੜੇ ਅੱਖਰ ਪ੍ਰਭੂ ਦੀ ਪ੍ਰਾਪਤੀ ਵਾਲੇ ਵਰਤਨੇ ਸੀ ਨਾ, ਸਤਨਾਮ ਵਾਹਿਗੁਰੂ, ਗੁਰੂ ਕੀ ਬਾਣੀ ਦੇ ਅੱਖਰ ਜਿਹੜੇ ਵਰਤਨੇ ਸੀ, ਬੋਲਣੇ ਸੀ, ਉਹਨਾਂ ਦੇ ਅਵਰਤ ਇੱਥੇ, ਵਰਤਨ ਤੋਂ ਅਰਹਿਤ ਹੋ ਰਹੀ ਹੈ ਇੱਥੇ। ਅਸ਼ੁੱਧ ਅਛਰਣ ਹੈ, ਸ਼ੁੱਧ ਅੱਖਰ ਜਿਹੜੇ ਨੇ ਪਰਮੇਸ਼ਵਰ ਦੀ ਪ੍ਰਾਪਤੀ ਵਾਲੇ ਕਿਹੜੇ?
ਗੋਬਿੰਦ ਦਾਮੋਦਰ ਮਾਧਵੇ,
ਪਰਮੇਸ਼ਵਰ ਦੇ ਨਾਮ ਨੇ ਗੋਬਿੰਦ ਦਾ ਨਾਮ, ਜੋ ਪ੍ਰਿਥਵੀ ਦਾ ਬਿੰਦ ਪ੍ਰਕਾਸ਼ ਸਰੂਪ ਹੈ, ਗੋਪਾਲ ਜਿਹੜਾ ਗੋ ਪ੍ਰਿਥਵੀ ਦਾ ਪਾਲਣ ਹਾਰਾ ਹੈ, ਮਾਧਵੇ ਮਾਇਆ ਦਾ ਤਉਪਤੀ ਜਿਹੜਾ ਪਰਮੇਸ਼ਵਰ ਵਾਹਿਗੁਰੂ ਹੈ, ਉਹਦੇ ਸ਼ੁੱਧ ਅੱਖਰ ਪ੍ਰਾਪਤੀ ਵਾਲੇ ਬੋਲਣ ਲੱਗਿਆ ਮਰ ਮਿਟਦੇ ਹੈ, ਝੂਠ ਬੋਲਣ ਲੱਗਿਆ ਬੜੀ ਚੱਲਦੀ ਹੈ। ਹੇ ਜਵਾਨ, ਤੇਰਾ ਇਹੋ ਜਿਹਾ ਹਿਸਾਬ ਕਿਤਾਬ ਬਣਿਆ ਹੋਇਆ ਹੈ। ਇਹ ਬਚਨ ਮੇਰਾ ਸਤਿਗੁਰੂ ਹੀ ਕਹਿ ਸਕਦਾ ਹੈ, ਕਮਾਉਣ ਵਾਲੇ ਪੋਟਿਆਂ ਤੇ ਗਿਣੇ ਜਾਣ ਵਾਲੇ ਨੇ, ਨਹੀਂ ਤਾਂ ਜਦੋਂ ਸਮਾਂ ਬਣਦਾ ਹੈ, ਮੈਂ ਵੱਡਿਆਂ ਵੱਡਿਆਂ ਨੂੰ ਵੇਖਿਆ ਤੇ ਵੱਡਿਆਂ ਵੱਡਿਆਂ ਨਾਲ ਵਾਪਰੀਆਂ ਨੇ ਔਰ ਸਾਹਮਣੇ ਵਾਪਰੀਆਂ ਨੇ, ਵੱਡੇ ਵੱਡੇ ਬਾਣੀ ਪੜਨ ਵਾਲੇ ਅਰਦਾਸਾਂ ਕਰ ਕਰਕੇ ਭੱਜ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਅੱਗੇ। ਐਸੇ ਲੋਕ ਮੈਂ ਵੇਖੇ, ਹੱਡ ਬੀਤੀਆਂ ਹਨ ਮੇਰੇ ਨਾਲ। ਸੋ ਹਜ਼ੂਰ ਕਹਿੰਦੇ, ਬੜਾ ਔਖਾ ਹੈ ਸੱਚ ਤੇ ਪਹਿਰਾ ਦੇਣਾ, ਸੱਚ ਬੋਲਣਾ, ਹੱਤਿਆ ਹੀ ਹੋ ਜਾਂਦੀ ਹੈ ਜੀਭ ਤੇਰੀ। ਇਹ ਜਵਾਨ ਨੂੰ ਸੰਬੋਧਨ ਹੁੰਦਿਆਂ ਹਜ਼ੂਰ ਨੇ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਗਰਬੰਤ ਨਾਰੀ ਮਦੋਨ ਮਤੰ,
ਹੁਣ ਹਜ਼ੂਰ ਸੱਚੇ ਪਾਤਸ਼ਾਹ ਇਸਤਰੀਆਂ ਨੂੰ ਸੰਬੋਧਨ ਹੋਣ ਲੱਗੇ ਹਨ। ਸਤਿਗੁਰੂ ਕਹਿੰਦੇ ਨੇ, ਗਰਬੰਤ ਨਾਰੀ, ਗਰਭ ਹੰਕਾਰ ਕਰਦੀਆਂ ਨਾਰੀਆਂ, ਜਿਹੜਾ ਆਪਣੀ ਸੁੰਦਰਤਾ ਦਾ, ਜਵਾਨੀ ਦਾ, ਹੁਸਨ ਦਾ, ਸੋ ਆਪਣੇ ਸਰੀਰ ਦਾ ਮਾਣ ਕਰਨਾ ਵੀ ਮੇਰੇ ਵਰਗਾ ਸੋਹਣਾ ਹੀ ਕੋਈ ਨਹੀਂ, ਜਿਹੋ ਜਿਹੀ ਸੁੰਦਰਤਾ ਮੈਨੂੰ ਰੱਬ ਨੇ ਦਿੱਤੀ ਹੈ ਹੋਰ ਕੋਈ ਸੁੰਦਰ ਨਹੀਂ। ਗਰਬੰਤ ਨਾਰੀ, ਗਰਬੰਤ ਹੰਕਾਰ ਕਰਦੀਆਂ ਜਿਹੜੀਆਂ ਨਾਰੀਆਂ ਇਸਤਰੀਆਂ, ਆਪਣੀ ਜੋਬਨ ਜਵਾਨੀ ਦਾ, ਹੁਸਨ ਦਾ,
ਮਦੋਨਾ ਮਤੰ,
ਉਹਨਾਂ ਦੇ ਮਾਤ ਗਰੂਰੀ ਚੰਬੜੀ ਹੋਈ ਹੈ ਜਵਾਨੀ ਦੀ, ਉਹਨ ਮਤੰ, ਮਨ ਹਰ ਵੇਲੇ ਉਚਾਟ ਹੋਇਆ ਰਹਿੰਦਾ ਹਰ ਵੇਲੇ, ਔਰ ਐਸਾ ਮਨ ਉਹਨਾਂ ਦਾ ਭਰਮ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਨਹੀਂ ਕਦੇ ਵਾਹਿਗੁਰੂ ਨੂੰ ਚੇਤੇ ਕੀਤਾ, ਕੇਵਲ ਆਪਣੇ ਸੁੰਦਰਤਾ ਦੇ ਖਿਆਲ ਬਣਿਆ ਰਹਿੰਦਾ ਸੀਸੇ ਅੱਗੇ ਹੀ। ਸੋ ਹਜ਼ੂਰ ਕਹਿੰਦੇ, ਉਨਮਤੰ ਮਦ ਉਨਮਤੰ ਮਵੀ ਗਰੂਰੀ ਚੰਬੜੀ ਦੀ, ਉਹਨਾਂ ਦੇ ਗਰਬੰਤ ਨਾਰੀ ਮਦੋਨ ਮਤੰ, ਮਤਾਂ ਮਸਤ ਹੋਈਆਂ ਰਹਿੰਦੀਆਂ ਨੇ ਔਰ ਜਵਾਨੀ ਦਾ ਮਦੀ ਗਰੂਰੀ ਚਮੜੀ ਤੇ ਨਸ਼ਾ ਚੜਿਆ ਰਹਿੰਦਾ ਹੈ।
ਬਲਵੰਤ ਬਲਾਤ ਕਾਰਨ ਹੈ
ਉਹ ਜਿਹੜੀਆਂ ਇਸਤਰੀਆਂ ਨਾ ਹੁਸਨ ਜਵਾਨੀ ਦਾ ਮਾਣ ਕਰਨ ਵਾਲੀਆਂ ਹਜ਼ੂਰ ਕਹਿੰਦੇ ਬਲਵੰਤ ਬੜੇ ਬੜੇ ਬਲ ਵਾਲੇ ਜਿਹੜੇ ਕਹਾਉਂਦੇ ਨਾ ਬੜੇ ਬੜੇ ਬਲੀ ਉਹਨਾਂ ਦੇ ਬਲ ਦਾ ਅੰਤ ਕਾਰਨ ਕਾਰਨ ਨੇ ਅੰਤ ਕਰ ਦਿੰਦੀਆਂ ਹਨ। ਵੱਡੇ ਵੱਡੇ ਬਲੀਆਂ ਦਾ ਵੀ ਉਹਨਾਂ ਵਾਸਤੇ ਬਲਾਤ ਬੁਲਾਵਾਂ ਹੀ ਨੇ ਸੋ ਕਹਿੰਦੇ ਬਲ ਦਾ ਅੰਤ ਦਾ ਕਾਰਨ ਬਣਦੀਆਂ ਹਨ। ਵੜੇ ਵੜੇ ਜੇ ਕਹਿੰਦੇ ਨਾ ਵੀ ਅਸੀਂ ਕਿਸੇ ਨੂੰ ਕਦੇ ਬੋਲਣ ਨਹੀਂ ਦਿੱਤਾ ਕਦੇ ਖੰਘਣ ਨਹੀਂ ਦਿੱਤਾ ਉਹ ਬਾਹਰ ਤਾਂ ਇਸ ਤਰ੍ਹਾਂ ਹੀ ਕਰਦੇ ਨੇ ਜਦੋਂ ਘਰੇ ਆ ਜਾਂਦੇ ਆ ਉਦੋਂ ਵਿਚਾਰਿਆਂ ਨੂੰ ਖੰਘ ਵੀ ਬੰਦ ਹੋ ਜਾਂਦੀ ਹੈ ਕਦੇ ਖੰਘਦੇ ਨਹੀਂ ਕਦੇ ਉੱਚਾ ਸਾਹ ਨਹੀਂ ਕਦੇ ਲੈ ਸਕਦੇ। ਜਿਹੜੇ ਕਹਿੰਦੇ ਅਸੀਂ ਬੜੇ ਬਲੀ ਹੁੰਦੇ ਹਾਂ ਅਸੀਂ ਬੜੇ ਸਾਡੇ ਵਰਗਾ ਕੋਈ ਵੀ ਨਹੀਂ ਹੈ ਸੋ ਘਰ ਆਇਆ ਨਹੀਂ ਕਦੇ ਚਿੜੀ ਫੜਕਦੇ ਸੋ ਬੜੇ ਬੜੇ ਬਲੀਆਂ ਦੇ ਬਲ ਦਾ ਅੰਤ ਦਾ ਕਾਰਨ ਰੂਪ ਹਨ ਐਸੀਆਂ ਕਹਿੰਦੇ ਬਲਾਵਾਂ ਹੀ ਨੇ ਜਿਹੜਾ ਕੇਵਲ ਹੁਸਨ ਜਵਾਨੀ ਤੱਕ ਸੀਮਤ ਹਨ।
ਚਰਨਾ ਕਮਲ ਨਹਿ ਭਜੰਤ
ਹਰੀ ਲਾਲ ਕ੍ਰਿਸ਼ਨ ਲਾਲ ਜੇ ਵਾਹਿਗੁਰੂ ਪਰਮੇਸ਼ਰ ਦੇ ਕਮਲ ਸ੍ਰੀ ਕੇ ਚਰਨਾਂ ਨੂੰ ਜਿਹੜਾ ਨਹੀਂ ਨਾ ਭਜੰਤ ਭਜਦੀਆਂ ਨਹੀਂ ਪਰਮੇਸ਼ਰ ਦਾ ਸਿਮਰਨ ਕਰਦੀਆਂ।
ਤ੍ਰਿਣ ਸਮਾਨ ਤ੍ਰਿਦ ਜਨਮਨ ਹੈ
ਹਜ਼ੂਰ ਕਹਿੰਦੇ ਕੱਖ ਵਰਗਾ ਤੁਛ ਜਿਹਾ ਜੀਵਨ ਹੈ ਤੇ ਤ੍ਰਿਗਾਕਾਰ ਹੈ ਉਸ ਜਨਮ ਨੂੰ ਲਾਣਤ ਯੋਗ ਜਨਮ ਹੈ ਜਿਹੜਾ ਪਾ ਕੇ ਵਾਹਿਗੁਰੂ ਦੀ ਸਿਮਰਨ ਭਜਨ ਭਗਤੀ ਨਹੀਂ ਕੀਤੀ ਹੋਰ ਹੀ ਬੰਨੇ ਲਟਰ ਪਟਰ ਵੇਲ ਜੀਵਨ ਲਾ ਲਿਆ। ਸੋ ਹਜ਼ੂਰ ਕਹਿੰਦੇ ਤ੍ਰਿਗਾਕਾਰ ਲਾਣਤ ਯੋਗ ਹੈ ਐਸੇ ਜੀਵਨ ਦੇ ਤਾਂ ਹੀ ਤੇ ਕੱਖ ਵਰਗਾ ਤੁਛ ਜਿਹਾ ਹੀ ਹੈ ਜਿਹਦਾ ਐਵੇਂ ਮਾਣ ਫਾਲ ਤੇ ਚੁੱਕੀ ਫਿਰਦੇ ਹਾਂ। ਸੋ ਕੱਖ ਦੇ ਸਮਾਨ ਹਨ ਲਾਣਤ ਯੋਗ ਜ਼ਿੰਦਗੀ ਹੈ।
ਏ ਪਪੀਲਕਾ ਗ੍ਰਸਤੇ
ਹਜ਼ੂਰ ਸੱਚੇ ਪਾਤਸ਼ਾਹ ਹੁਣ ਅਗਲੀ ਪੌੜੀ ਕਿਰਪਾ ਕਰਕੇ ਫਰਮਾ ਰਹੇ ਨੇ ਹੇ ਪਪੀਲਕ ਨਾਮ ਇੱਕ ਛੋਟੀ ਜਿਹੀ ਕੀੜੀ ਦਾ ਹੈ। ਸਤਿਗੁਰੂ ਕਹਿੰਦੇ ਨੇ ਹੇ ਕੀੜੀ ਵਾਂਗ ਨਿਮਰਤਾ ਦਾ ਗੁਣ ਧਾਰਨ ਕਰਨ ਵਾਲਿਆ ਤੁਛ ਸਦਾਉਣ ਵਾਲਿਆ ਨਿਮਰਤਾ ਦੇ ਗੁਣ ਧਾਰਨ ਕਰਕੇ ਫਿਰ ਗ੍ਰਸਤ ਵੱਡਾ ਭਾਰੀ ਤੂੰ ਬਣ ਸਕਦਾ ਹੈ ਜੇ ਵਾਹਿਗੁਰੂ ਦਾ ਤੂੰ ਸਿਮਰਨ ਕਰੇ। ਹੇ ਪਪੀਲਕਾ ਗ੍ਰਸਟੇ ਹੇ ਛੋਟੀ ਜਿਹੀ ਪਪੀਲਕਾ ਕੀੜੀ ਕੀੜੀ ਵਾ ਤਾਂ ਨਿਮਰਤਾ ਦਾ ਗੁਣ ਜੇ ਧਾਰਨ ਕਰ ਲਵੇ ਨਾ ਛੋਟਾ ਜਿਹਾ ਬਣ ਜਾਵੇ ਸਾਰਿਆਂ ਦੇ ਚਰਨਾਂ ਦੀ ਧੂੜ ਤੇ ਜਦੋਂ ਗੁਰੂ ਕੀ ਸੇਵਾ ਕਰੇਗਾ ਸਿਮਰਨ ਕਰੇਗਾ ਮਨ ਨੀਵਾਂ ਕਰਕੇ ਫਿਰ ਗ੍ਰਸਟੇ ਵੱਡਾ ਭਾਰੀ ਬਣ ਜਾਵੇਗਾ ਤੇ ਫਿਰ ਇਹ ਦਾਤ ਮਿਲ ਜਾਵੇਗੀ।
ਗੋਬਿੰਦ ਸਿਮਰਣਾ ਤੋਇੰਗ ਧਨੇ
ਜਦੋਂ ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰੇਗਾ ਤੋਇੰਗ ਧਨੇ ਤੂੰ ਧਨਤਾ ਦੇ ਯੋਗ ਹੋ ਜਾਵੇਗਾ ਸਭ ਤੋਂ ਵੱਡਾ ਬਣ ਜਾਵੇਗਾ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਜਿਹੜਾ ਅਲਪਗ ਸੀ ਵਿਚਾਰਾ ਛੋਟਾ ਜਿਹਾ ਸੀ ਕਿਰਮ ਵਰਗਾ ਜੀਵਨ ਜਿਹਦਾ ਹੈ। ਸੋ ਹਜ਼ੂਰ ਕਹਿੰਦੇ ਜੇ ਤੂੰ ਪਰਮੇਸ਼ਰ ਦੀ ਭਗਤੀ ਕਰੇ ਤਾਂ ਗ੍ਰਸਟੇ ਵੱਡਾ ਭਾਰੀ ਬਣ ਸਕਦਾ ਗੋਬਿੰਦ ਸਿਮਰਨ ਤੋਇੰਗ ਧਨੇ ਗੋਬਿੰਦ ਦਾ ਸਿਮਰਨ ਕਰਨ ਨਾਲ ਤੂੰ ਧਨਤਾ ਯੋਗ ਬਣ ਸਕਦਾ ਹੈ। ਸੋ ਹਜ਼ੂਰ ਕਹਿੰਦੇ ਹੇ ਪਪੀਲਕਾ ਗ੍ਰਸਟੇ ਹੇ ਪਪੀਲਕਾ ਦੀ ਨੀ ਆਈ ਜੀਵਾ ਜੁਬਾਨ ਜੇ ਤੂੰ ਵਾਹਿਗੁਰੂ ਦਾ ਸਿਮਰਨ ਕਰੇ ਹੈ ਤਾਂ ਤੂੰ ਛੋਟੀ ਜਿਹੀ ਜੁਬਾਨ ਪਰ ਜੇ ਤੂੰ ਸਿਮਰਨ ਕਰਨ ਫਿਰ ਗ੍ਰਸਟੇ ਵੱਡੀ ਭਾਰੀ ਬਣ ਸਕਦੀ ਹੈ ਤੇ ਗੋਬਿੰਦ ਸਿਮਰਨ ਤੋਇੰਗ ਧਨੇ ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰਨ ਨਾਲ ਤੂੰ ਧਨਤਾ ਦੇ ਯੋਗ ਬਣ ਸਕਦੀ ਹੈ ਧਨ ਬਣ ਸਕਦੀ ਹੈ ਧਨਤਾ ਦੇ ਯੋਗ ਹੋ ਸਕਦੀ ਹੈ ਜਵਾਨ ਜੇ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰੇ।
ਨਾਨਕ ਅਨਕ ਬਾਰ ਨਮੋ ਨਮਹ
ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਭਾਈ ਸਾਡੀ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਚ ਅਨਕ ਵਾਰ ਅਨੇਕਾਂ ਵਾਰ ਪੜ੍ਹਦੇ ਨਾ ਬਚਨ ਡੰਡੋਤ ਬੰਦਨ ਅਨਕ ਬਾਰ 52 ਅੱਖਰੀ ਦਾ ਸਲੋਕ ਸ਼ਾਇਦ ਗੌਰ ਫਰਮਾਇਆ ਹੋਵੇ 35 ਅੱਖਰ ਨੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੇ ਜੋ ਗੁਰੂ ਨਾਨਕ ਸਾਹਿਬ ਨੇ ਇਹ ਫਰਮਾਏ ਨੇ ਗੁਰਮੁਖੀ ਅੱਖਰ 35 ਅੱਖਰ ਹੈ। 35 ਅੱਖਰਾਂ ਦਾ ਅੱਧ ਕਰੀਏ ਤਾਂ ਖਾਲਸਾ ਜੀ ਡੱਡਾ ਅੱਖਰ ਬਣਦਾ ਡੱਡਾ ਹੈ ਕਦੇ ਗੌਰ ਕੀਤਾ ਹੋਵੇ ਡੱਡਾ ਅੱਖਰ ਜਿਹੜਾ ਨਾ ਵੱਧ ਭਾਗ ਦਾ ਅੱਖਰ ਹੈ 17 ਉੱਧਰ 17 ਉੱਧਰ 34 ਤੇ 35 ਵਿੱਚ ਡੱਡਾ ਹੈ। ਹਜ਼ੂਰ ਨੇ ਜਦੋਂ ਬਾਣੀ ਫਰਮਾਈ ਤੇ ਪਹਿਲੋਂ ਵੀ ਮੰਗਲਾਚਰਨ ਕੀਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਜਦੋਂ ਮੱਧ ਭਾਗ ਦਾ ਅੱਖਰ ਆਇਆ ਨਾ ਡੱਡਾ ਹੈ ਤੇ ਉਸ ਵੇਲੇ ਵੀ ਅਕਾਲ ਪੁਰਖ ਨੂੰ ਅੱਗੇ ਬੇਨਤੀ ਕੀਤੀ ਡੰਡੋਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੰਡੌਤ ਡੰਡੇਵਤ ਪੈ ਕੇ ਮੇਰੀ ਨਮਸਕਾਰ ਹੈ। ਫਿਰ ਅਨੇਕ ਵਾਰ ਹੈ, ਅਨੇਕਾਂ ਵਾਰ ਮਹਾਰਾਜ ਅਸੀਂ ਵੰਦਨਾ ਕਰਦੇ ਹਾਂ। ਨਮੋ ਨਮਹ ਹੈ, ਨਮਸਕਾਰ ਹੋਵੇ ਸਾਡੀ, ਨਮਸਕਾਰ ਹੋਵੇ ਪਰਮੇਸ਼ਰ ਤੇਰੇ ਚਰਨਾਂ ਦੇ ਉੱਪਰ। ਹਜ਼ੂਰ ਸੱਚੇ ਪਾਤਸ਼ਾਹ ਜੀ ਹੋਰ ਕਿਰਪਾ ਕਰਕੇ ਅਗਲੀ ਪੌੜੀ ਫਰਮਾਉਂਦੇ ਹਨ। ਤਿਰਣੰਗ ਤਾਂ ਮੇਰੰਗ, ਜਿਹੜੇ ਤਿਰਨ ਕੱਖ ਵੱਤ ਨੇ ਨਾ, ਕੱਖ ਜਿਹੜੇ ਕੱਖ ਹਨ, ਜੇ ਪਰਮੇਸ਼ਰ ਕਿਰਪਾ ਕਰਦੇ ਨਾ, ਕਿਰਪਾ ਦਾ ਕਾਰਨ ਹਾਰ ਹੈ, ਤਾਂ ਹਜ਼ੂਰ ਕਹਿੰਦੇ ਫਿਰ ਮੇਰੰਗ ਸੁਮੇਰ ਪਰਬਤ ਵਰਗੇ ਬਣਾ ਦਿੰਦਾ ਹੈ। ਜਿਹੜੇ ਕੱਖ ਵਰਗੇ ਛੋਟੇ ਜਿਹੇ ਨੇ, ਕੱਖ ਛੋਟਾ ਜਿਹਾ, ਜੇ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤਾਂ ਮੇਰੰਗ ਸੁਮੇਰ ਪਰਬਤ ਬਣ ਸਕਦਾ, ਉਹ ਛੋਟਾ ਜਿਹਾ ਕੱਖ ਵੀ ਜਿਹੜਾ
ਹੈ।
ਜਿਹੜੇ ਸਹਿਕੰਗ, ਜਿਹੜੇ ਖਾਲਸਾ ਜੀ ਸੁੱਕੇ ਹੋਏ ਨਾ, ਸੁੱਕੇ ਹੋਏ, ਤੇ ਮੇਰਾ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਵੇ ਤਾਂ ਸੁੱਕੇ ਹਰੇ ਕੀ ਇਹ ਖਿਨ ਮਾਹੇ, ਖਿਨ ਵਿੱਚ ਹਰੇ ਭਰੇ ਕਰ ਦਿੰਦਾ ਹੈ। ਸੋ ਸਹਿਕੰਗ ਤਾਂ ਹਰੀਅੰਗ, ਸੁੱਕਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ
ਹੈ।
ਜਿਹੜੇ ਬੂਡੰਗ ਡੁੱਬਦੇ ਜਾਂਦੇ ਨੇ, ਜੇ ਵਾਹਿਗੁਰੂ ਦੀ ਨਜ਼ਰ ਸਵੱਲੀ ਹੋ ਜਾਵੇ ਤਾਂ ਤਰੀਅੰਗ ਤਰ ਜਾਂਦੇ ਹਨ, ਡੁੱਬਣ ਤੋਂ ਮੇਰਾ ਸਤਿਗੁਰੂ ਹੱਥ ਦੇ ਕੇ ਰੱਖ ਲੈਂਦਾ
ਹੈ।
ਜਿਹੜੇ ਊਣੇ ਆ ਨਾ ਵਿਚਾਰੇ, ਖਾਲੀ ਤੁਰੇ ਫਿਰਦੇ ਨੇ, ਪਰਮੇਸ਼ਰ ਚਾਹੇ ਤਾਂ ਉਹਨਾਂ ਨੂੰ ਭਰੀਅੰਗ ਭਰ ਦਿੰਦਾ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸੋਆ, ਐਸਾ ਵਾਹਿਗੁਰੂ ਹੈ ਊਣਿਆਂ ਨੂੰ ਭਰ ਦਿੰਦਾ ਹੈ।
ਅੰਧਕਾਰ ਕੋਟ ਸੂਰ ਉਜਾਰੰ,
ਤੇ ਜਿਹੜੇ ਅੰਧਕਾਰ ਜਿਨ੍ਹਾਂ ਦੇ ਅੱਖਾਂ ਕੇ ਹਨੇਰਾ, ਵਿਚਾਰਿਆਂ ਦੇ ਨਿਗਾਹ ਨਹੀਂ, ਅੰਨੇ ਨੇ ਵਿਚਾਰੇ, ਜੇ ਪਰਮੇਸ਼ਰ ਕਿਰਪਾ ਦੇ ਘਰ ਵਿੱਚ ਆ ਜਾਵੇ ਨਾ, ਤਾਂ ਫਿਰ ਅੰਧਕਾਰ ਕੋਟ ਸੂਰ ਉਜਾਰੰ, ਕਰੋੜਾਂ ਸੂਰਜਾਂ ਦਾ ਉਜਾਰ ਉਜਾਲਾ ਪ੍ਰਕਾਸ਼ ਕਰ ਦਿੰਦਾ, ਜਿਨ੍ਹਾਂ ਵਿਚਾਰਨ ਦੀ ਇੱਕ ਅੱਖ ਨਹੀਂ ਹਨੇਰੇ 'ਚ ਤੁਰੇ ਫਿਰਦੇ ਨੇ। ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਇਸੇ ਪ੍ਰਕਾਰ ਹਜ਼ੂਰ ਫਿਰ ਫਰਮਾਉਂਦੇ ਹਨ,
ਅੰਧਕਾਰ ਕੋਟ ਸੂਰ ਉਜਾਰੰ,
ਤਿਰਣੰ ਤਾਂ ਮੇਰੰ, ਜਿਹੜੇ ਤਿਰਨ ਸੀ ਨਾ ਵਾਸ਼ਨਾ ਰੂਪੀ ਪਾਉਣ ਦੇ ਕਾਰਨ ਕਰਕੇ ਉੱਡਦੇ ਫਿਰਦੇ ਸੀ ਵਿਸ਼ਿਆਂ ਵਿੱਚ, ਜਿਵੇਂ ਕੱਖ ਉੱਡਿਆ ਫਿਰਦਾ ਨਾ। ਸਿਆਣਿਆਂ ਨੇ ਆਖਿਆ, ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਹੈ, ਟਹਿੰਦਾ ਟਹਿੰਦਾ ਟਹਿ ਪਿਆ ਕੱਖ ਕੱਖਾਂ ਦੇ ਪਾਸ ਹੈ। ਹਵਾ ਦਾ ਬੁੱਲਾ ਜਿਹਾ ਆਇਆ ਤੇ ਕੱਖ ਉੱਡ ਖਲੋਤਾ ਹੈ, ਤੇ ਉਹ ਵਾਵ ਰੋਲਾ ਬਣ ਕੇ ਤਾਂ ਉਹਨੂੰ ਚੜ ਗਿਆ, ਕੁਝ ਉੱਚਾ ਚਲਾ ਗਿਆ, ਮਨ ਚ ਆਇਆ ਵੀ ਹੁਣ ਬਾਕ ਬੱਲੇ ਬੱਲੇ ਮੇਰੇ ਵਰਗਾ ਉੱਚਾ ਹੋਰ ਕੌਣ ਹੋ ਸਕਦਾ ਹੈ। ਡਿੱਗਦਾ ਡਿੱਗਦਾ ਹਵਾ ਦੀ ਪੌਣ ਗੰਢ ਜੀ ਖੁੱਲ ਗਈ ਵਾਵ ਰੋਲੇ ਦੀ, ਡਿੱਗਦਾ ਡਿੱਗਦਾ ਕਿਧਰ ਚੰਗੇ ਭਲੇ ਥਾਵਾਂ ਤੇ ਹੁੰਦਾ ਸੀ, ਰੂੜੀ ਦੇ ਢੇਰ ਤੇ ਗੰਦਗੀ ਤੇ ਜਾ ਡਿੱਗਾ। ਜਿਹੜੇ ਉੱਚਾ ਚੜ੍ਹਦੇ ਨਾ, ਆਪਣੇ ਆਪ ਨੂੰ ਉੱਚਾ ਚੜ੍ਹਿਆ, ਸੋ ਪਵੈ ਪਿਆਲਾ, ਧਰਨ ਪੜੈ ਤਿਸ ਲੱਗੈ ਨਾ ਕਾਲਾ, ਸੋ ਉਹਨਾਂ ਦੀ ਹਾਲਤ ਇਹ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਤਿਰਣੰ ਤਮੇਰੰ, ਜਿਹੜੇ ਤਿਰਨ ਕੱਖ ਵਰਗੇ ਸੀ, ਆਪਣੇ ਆਪ ਨੂੰ ਕਰਤਾ ਭੁਗਤਾ ਮੰਨੀ ਬੈਠੇ, ਸਤੁਛ ਅਲਪਗ ਜੀਵ ਕੱਖ ਵਰਗੇ, ਜੇ ਪਰਮੇਸ਼ਰ ਚਾਹੇ ਤਾਂ ਮੇਰੰ ਸਮੇਰ ਪਰਬਤ, ਜਿਵੇਂ ਅਚਲ ਹੁੰਦਾ ਨਾ, ਇਸ ਤਰ੍ਹਾਂ ਅਚਲ ਸਰੂਪ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਸਰੂਪ ਹੀ ਬਣ ਜਾਂਦੇ ਨੇ, ਫਿਰ ਜੰਮਣ ਮਰਨ ਚ ਨਹੀਂ ਆਉਂਦੇ। ਵਿਸ਼ੇ ਵਾਸ਼ਨਾ ਰੂਪੀ ਪਾਉਣ ਉਹਨਾਂ ਨੂੰ ਕੱਖ ਦੀ ਨਹੀਂ, ਜੀਵਾਂ ਨੂੰ ਉਡਾ ਨਹੀਂ ਸਕਦੇ, ਸੁਮੇਰ ਪਰਬਤ ਵਰਗੇ ਹੋ ਜਾਂਦੇ ਨੇ ਅਚਲ। ਜਿਹੜੇ ਵਿਚਾਰੇ ਸਹਿਗਦੇ ਫਿਰਦੇ ਸੁੱਕੇ ਹੋਏ ਸੀ, ਜਿਨ੍ਹਾਂ ਦੇ ਖਾਲਸਾ ਜੀ ਨੇ ਇਹਦੇ ਹਿਰਦੇ, ਉਹਨਾਂ ਨੂੰ ਮੇਰਾ ਸਤਿਗੁਰੂ ਹਰੀਅੰਗ ਹਰੇ ਭਰੇ ਕਰ ਦਿੰਦਾ। ਭਗਤੀ ਦੇ ਸਾਲਸਾ ਜੀ ਧਰਮ ਦਾ ਫੁੱਲ, ਗਿਆਨ ਦਾ ਫਲ ਹੈ, ਉਹਨਾਂ ਦੇ ਹਿਰਦੇ ਵਿੱਚ ਲਾ ਕਰਕੇ ਮਨ ਖਿੜਿਆ ਹਰਿਆ ਬਾਗ, ਭਗਤੀ ਸਹਿਤ ਗਿਆਨ ਮਾਰਗ ਦੇ ਰਸਤੇ ਤੇ ਚਲਾ ਕੇ ਸੁੱਕੇ ਹੋਏ ਮਨਾਂ ਨੂੰ ਮੇਰਾ ਸਤਿਗੁਰੂ ਹਰੇ ਭਰੇ ਕਰ ਦਿੰਦਾ ਹੈ। ਸਹਿਕੰਗ ਤਾਂ ਹਰੀਅੰਗ, ਸਹਿਕੰਗ ਨਾਮ ਸਹੇ ਦਾ ਹੁੰਦਾ, ਸਹਿ ਵਰਗਾ, ਜਿਹੜਾ ਛੋਟਾ ਜਿਹਾ ਸੀ ਨਾ, ਸਹਿ ਵਰਗਾ ਅਲਪਗ ਜੀਵ, ਪਰਮੇਸ਼ਰ ਦੀ ਹੋਈ ਕਿਰਪਾ ਤਾਂ ਹਰੀਅੰਗ, ਹਰ ਨਾਮ ਸ਼ੇਰ ਦਾ ਹੁੰਦਾ, ਉਹ ਸਹਿਆ ਸਹਿ ਨਾ ਰਿਹਾ, ਸ਼ੇਰ ਬਣ ਗਿਆ, ਬਹਾਦਰ ਬਣ ਗਿਆ। ਐਸੀ ਮੇਰੇ ਵਾਹਿਗੁਰੂ ਦੀ ਜਿਹੜੀ ਕਿਰਪਾ ਹੁੰਦੀ ਹੈ ਨਾ, ਉਹ ਸਹਿ ਵਰਗਿਆਂ ਨੂੰ ਸ਼ੇਰ ਬਹਾਦਰ ਬਣਾ ਦਿੰਦਾ ਹੈ। ਕਮਜ਼ੋਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਬਹਾਦਰ ਗਤੀ ਵਾਲੇ ਬਣਾ ਦਿੰਦਾ। ਭਾਈ ਬਚਿੱਤਰ ਸਿੰਘ ਨੂੰ ਬਣਾਇਆ ਹੀ ਸੀ ਨਾ, ਕਹਿਦਾ ਜਿਹਾ ਸਰੀਰ ਕੱਦ ਵੀ ਛੋਟਾ ਜਿਹਾ। ਸੋ ਹਜ਼ੂਰ ਨੇ ਕਿਰਪਾ ਕੀਤੀ, ਸਾਡਾ ਮੁੱਖ ਸਿੱਖ ਆਉਂਦੇ ਹੋਏ ਹਾਥੀ ਦੁਸ਼ਮਣ ਦਾ ਬਾਈ ਧਾਰ ਦੇ ਰਾਜਿਆਂ ਨੇ ਛੱਡਿਆ ਹੋਇਆ ਹਾਥੀ, ਭਾਈ ਬਚਿੱਤਰ ਸਿੰਘ ਮੁਕਾਬਲਾ ਕਰੇਗਾ। ਹਜ਼ੂਰ ਦਾ ਹੁਕਮ ਸੱਚੇ ਪਾਤਸ਼ਾਹ, ਤੁਸੀਂ ਕਿਰਪਾ ਕਰਨੀ ਹੈ, ਮੈਂ ਕੀ ਕਰ ਸਕਦਾ ਹਾਂ। और गरीब नवाज ने नागनी हाथ च बढ़ाई घोड़ा बख्शिया ते चढ़ाया बचित्र सिंह आया होया बाई धार दे राजा ना हाथी घोड़े ने चुके सुंब जोड़ के मारिया मथे च वरजा तसा के रखदा हाथी चीकां मारदा पिछे नूं भज नठिया परमेश्वर चाहवे ना खालसा जी कमजोर तो कमजोर ते भी हथ रख के कृपा कर सकदा कृपा तो रहमत तो उहने मालक ने करनी है सहकं ता हरियंग जिहड़े सह वर्गे सी ना विचारे तुच जे उन्हां नूं शेर वर्गे बहादुर बना दिंदा जो वाहिगुरु परमेश्वर कृपा करता
है
हजूर कहते जे बूडंग तरियंग जे संसार के विषयों मोह ममता का जो पानी संसार का पदार्थों का भरिया हो संसार जिस तो तरना बड़ा कठिन है जे वाहिगुरु की कृपा हो जाए तो बूडंग जे डुबदे सी ना मंझ धार संसार के विषय विकार पदार्थों रूपी पानी च डुब रहे सन उन्होंने तरियंग तार देंदा मेरा सतगुरु उ ब्रह्म ज्ञानी तत्वेते बन जाते हैं उन्होंने खालसा जी ये सच्चे दरबार मेरे गुरु की वडियाई उन्होंने धर्मी पुरश बना दिता धर्मी पुरश कवडे राक्ष को गए उन्होंने भी तार दिता सज्जन ठग गए दे कोल गए उन्होंने भी संत बना दिता संत कला संत ही नहीं बनाया और सिख ही नहीं बनाया गुरसिखी का प्रचारक नीयत करता गुरु नानक साहब ने तलंबे के इलाके ऐसी कृपा का करन हारा परमेशर है जेडे डुब रहे थे ना संसार के विषयों विकारों में लग के उन्होंने तरियंग तार दिंदा मेरा सतगुरु जेडे ऊने सी खालसा जी कोई गुण नहीं कोई वडियाई नहीं कोई चतराई नहीं उन्हां ऊणिया नूं सुभ गुण दे के मेरा सतगुरु भर दिंदा है जेडे ऊणे सी ना खाली तुरे फिरदे से कोई गुण वडियाई नहीं सी कोई नाम सिमन कोई जप तप नहीं से उन्होंने सब गुणों का दात बख्श के उन्होंने ऊणिया नूं सब गुणों के भंडारे दे नाल मेरा सतगुरु भर दिंदा
अंधकार कोट सूर उजारन
जिन्हों के मनबुद्ध रूपी नेत्रां च विचार रूपी निगाह तो हीणे सी भरम के फोले पए हुए अज्ञानता का पर्दा पिया होया उन्होंने मेरा सतगुरु भगती रूपी सुरमेदानी चो विचार रूपी सलाइया पा के न सुरमा ज्ञान का पाँदा मेरा सतगुरु ते उन्होंने हिरदे का अज्ञानता रूपी हनेरा पए हुए भरम के फोले मेरा सतगुरु कृपा करके उहदे हिरदे च प्रकाश कर दिंदा गुरु शब्द का सब अज्ञानताई का हनेरा दूर हो जाता अग्ञान ज्ञान अंजन गुरदिया अग्ञान अंधेर विनाश अग्ञानता का हनेरा कृपा करके नाश कर सिड़दा है करोड़ा सूरजां का प्रकाश उन्होंने खालसा जी हिरदे विच परमेश्वर कर दिंदा है गुरु का शब्द जिहड़ा ना करोड़ा सूरजां का सूरज रूप गुरु का शब्द है वह हिरदे विच गुरु के प्यारे दे बल पैंदा दीवे वांग सब अज्ञानता दे नेरा हो जाता है दूर भरम के फोले निविरत हो जाते हैं मनबुद्ध रूपी नेत्रां च विचार की निगाह मेरा सतगुरु सथावत कर दिंदा है ऐसी कृपा करता है
धनवंत नानक हर गुर दयारन
धन गुरु अर्जन देव जी कहते ने बेनती पूर्वक कहनी है पंडित जी हरि परमेश्वर जिहड़ा गुरु दयालु है वो की नहीं कर सकता गुरसेवा किंग न लभ्या ते केड़ी वस्तु है जिहड़ी गुरु की सेवा तो नहीं लभदी जितड़े फल मन बांछी है तितड़े सतगुर पास वो सतगुरु हरि परमेश्वर दयालु कृपालु है तो उस गुरु की शरणी भाई ग्रहण करनी चाहिदी है
ब्राह्मण संग उदरणंग
बेनती की सच्चे पातशाह जी ब्राह्मण जेड़ा उहदी संगत करनी चाहिदी है ना चंगी गल हजूर कहणगे हां भाई पर ब्राह्मण होवे सच्चे पातशाह किहो जिहा होवे हजूर कृपा करके दसण लगे ने सो कहिंदे ब्राह्मण है संग उदरणंग उस ब्राह्मण की संगत करके उधर जाईदा कल्याण दे सहत हो जाईदा
ब्रह्म कर्म जे पूर्ण है
जेड़ा ब्रह्म स्वरूप की प्राप्ति दे कर्मां विच पूर्ण है ब्रह्म बिंदे ते ब्राह्मण है जेड़ा ब्रह्म स्वरूप नूं जान लैंदा है ना ओही ब्राह्मण है भगत कबीर साहब जी ने जिवें बचन आउंदे ने सो कहिंदे ने सो ब्राह्मण कहीता है हमारा साढ़े धर्म च तां पाई ओही ब्राह्मण कहीदा है जो वाहिगुरु के सिद्धांत नूं जानदा ब्रह्म बिंदे तिसदा ब्रह्मातर है एक शब्द लेवल लाए नवनिधि अठारह सिद्धि पिछे लगियां फिर है जो हर हिरदे सदा वसाए ब्रह्म स्वरूप नूं जाण लैणा ही ब्राह्मण है। ऐवें ब्राह्मण दे घर जम के ते ब्राह्मण नहीं बनिया जा सकदा। कदे समा हुंदा सी ब्राह्मण दे घर जदों पुत जमदा सी स्वर्ग विच बैठे इंद्र दा सिंघासन कंब उठदा सी कि पता नहीं वड्डा हो के की जप तप करे ते मेरी पदवी खो लवे। अज जदों ब्राह्मण दे घर पुत्र जमदा तंबाकू दा पत्ता कंब उठदा भी इहने मैनू खाणा है। अज दे ब्राह्मण च इन्ना फर्क हो गया है। पर सतगुरु कहिंदे ओह ब्राह्मण है जिहड़ा ब्रह्म स्वरूप परमेश नूं पहचानदा है, जिहड़ा जाणदा है। ब्रह्म कर्म जे पूर्ण है, ब्रह्म स्वरूप की प्राप्ति का कर्म जिहदे विच पूर्ण तौर ते है। केवल जाति का ब्राह्मण नहीं, तिलक लाए ब्राह्मण नहीं, इउं नहीं बनिया जा सकता। सो हजूर कहिंदे उस ब्राह्मण की संगत करके भला हुंदा है जिहड़ा ब्रह्म स्वरूप परमेश नूं जानण वाला ब्राह्मण है।
आत्मा रतंग संसार गहं,
कहिंदे आत्म रतंग संसार गहं, जिन्हां दी आत्मा जिहड़ी मन है ना ओह रत्ता होया तदाकार होया संसार गहं, संसार दे पदार्थां नूं ग्रहण करन वास्ते। ओह लै लवां आ लै लवां, उधरों मिल जे इधरों मिल जे, जिन्हां दा मन केवल संसार दे पदार्थां विच ही रत्ता तदाकार होया जुड़िया होया है।
ते नर नानक निह फल है,
हरि लाल कृष्ण लाल उन्हां लोकां दा जीवन जिहड़ा है ना निफल है। वह नर मनुख निष्फल ही जीवन है जे ब्रह्म स्वरूप परमेश्वर की पहचान नहीं करे किते। उन्हां दा आउणा संसार ते भी निष्फल है, जिहो जे आए जिहो जे ना आए की लाभ की कोई प्राप्ति होवेगी, कोई प्राप्ति कोई लाभ नहीं। उन्हां दा आउणा संसार ते निष्फल ही है, आया तो उन्हां दा जीवन सफल है। आया सफल ताहू कहो गनिया, जास रसन हर हर जस भनिया, जिन्हां दे रसना ते मेरा वाहिगुरु वसदा ने गुरु के प्यारे परमेश्वर का सिमरन करदे हजूर कहिंदे उन्हां दा आउणा सफल है। भाग ठड़े हर संत तुम्हारे जिन घर तन हर नामा, परवान गणी से यह आए सफल तिना के कम। उन्होंने मेरे सतगुरु ने आख्या धन है धन है, बड़ी दुनिया रोज जमदी है। मेरे सतगुरु ने आम नहीं लोगों नूं आख्या, कौन पुछदा है किसी नूं, जिन्होंने कुछ किया ना धर्म की मान मर्यादा नूं निभाया है, उन्होंने प्रति मेरे गुरदेव ने अमृतमई बचन फरमाए तुर की बाणी विच धन 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 जाने आया। जिस प्रसाद सब जगत तराया, जन आवन का यह सुवाओ, जन कै संग चित आवे नाओ, आप मुक्त मुक्त करे संसार, नानक तिस जन कहो सदा नमस्कार। उन्हां दा आउणा सफल है, फिर कल्ला उन्हां दा ही हजूर कहिंदे नहीं इत्थे ही बस नहीं। जिस मां ने उन्हूं जन्म दिता ना ब्रह्म ज्ञानी संत भगत परमेश्वर दे प्यारे ब्रह्म दे स्वरूप नूं जानण हारे नूं, मां तू धन है। नानक जननी धनी माए, मां तू धन है। किसे गुरसिख नूं जन्म दिता, ब्रह्म ज्ञानी नूं जन्म दिता है। भगत फरीद साहब दे बचन आपां पढ़दे ही हैं, वह कहिंदे ने तिन धन जने दी माओ आए सफल से। उन्हां दा आउणा संसार ते सफल है, ते जिहड़े संसार विच हजूर कहिंदे आत्म रतन संसार गां, जिन्हां दी आत्मा मन रत्ता होया संसार दे पदार्थां तक, सो मन जुड़िया होया संसार नाल निरंकार नाल कदे जुड़िया ही नहीं, वह भावें उच्ची जाति जिन्नी मर्जी चुकी फिरे ना। हजूर कहिंदे ते नर निफल है, उन्हां दी जिंदगी तां निष्फल ही है, बेकार ही ने। जिहो जे आए संसार ते जिहो जे ना आए कोई बहुती प्राप्ति नहीं होवेगी।
पर दर्ब हिरणं बहु विघन करणं,
हजूर होर खुलासा करन लगे ने, पर दर्ब हिरणं, प्राय दर्ब धन नूं हिरण चोरी कर लेना, जिन्हां दी बिड़ती विच केवल इन्ना ही बनिया होया लोकां नूं लुट्टण वास्ते। छोटी जी घटना बेनती करा, पंडित जी रोज जाया करन, बार लड़की की शादी सी, आख्या घरवाली ने भी कितने रूं का प्रबंध करो, रूं चाहिए क्योंकि उदो बीबिया सूत कतदियां सी, खेस दरियां बनाउंदियां हुंदियां सी, हुण तां सब बाजार चों मिल जांदा है, कपाह का प्रबंध करो रूई का प्रबंध करो। कहण लगे कोई गल नहीं, किसे दे घर विआह गए, उन्हां नूं आख्या भी इस लड़की नूं बहुत तकड़ा ग्रह है, यह तां ही कटिया जा सकदा है, जदों इहदा फेरे होणे है ना बेदी दाले, चार पंडा ਚੌਂ ਪਾਸਿਆਂ ਦੇ ਇੱਕ ਇੱਕ ਪੰਡ ਕਪਾਹ ਦੀ ਭਰ ਕੇ ਵੱਡੀ ਤਗੜੀ ਲਿਆ ਕੇ ਰੱਖੋ, ਫੇਰ ਇਹ ਗ੍ਰਹਿ ਟਲ ਸਕਦਾ ਹੈ। ਇਸੇ ਤਰ੍ਹਾਂ ਹੀ ਉਹਨਾਂ ਕੀਤਾ ਹੈ। ਉਹ ਜਿਹੜੇ ਲੜਕੇ ਵਾਲੇ ਆਏ ਬਰਾਤ ਲੈ ਕੇ, ਇੱਕ ਪੰਡਿਤ ਉਹਨਾਂ ਦਾ ਵੀ ਨਾਲ ਆਇਆ, ਉਹਨੇ ਵੇਖਿਆ ਕਿ ਚਫੇਰੇ ਕਪਾਹ ਦੀਆਂ ਪੰਡਾਂ ਬਣਾ ਕੇ ਰੱਖੀਆਂ ਹੋਈਆਂ। ਉਹ ਕਹਿੰਦਾ ਅਸਚਰਜ ਵਿਆਹੰ ਚੌ ਤਰਫ ਕਪਾਹੰ। ਉਹ ਜਿਹੜਾ ਕੁੜੀ ਵਾਲਾ ਉਸ ਪੰਡਿਤ ਸੀ, ਉਹ ਕਹਿੰਦਾ ਚੁੱਪ ਗੜੋਪੰਗ ਮੁਗਧੰਗ ਲੁੱਟੰਗ ਅਰਧੋ ਅਰਧ ਸੁਆਹੰ। ਕਹਿੰਦਾ ਚੁੱਪ ਕਰ, ਮੂਰਖਾਂ ਨੂੰ ਲੁੱਟ ਲੈਣ ਤੇ ਅੱਧੋ ਅੱਧੀ ਕਰ ਲਾਂਗੇ ਤਾਂ ਸਹੀ ਜੇ, ਮਗਰ ਸੁਆਹੰ। ਜਦੋਂ ਉਹ ਵਿਆਹ ਹੋ ਗਿਆ, ਉਹਨੇ ਆਖਿਆ ਲਿਓ ਦੋ ਪੰਡਾਂ ਹੁਣ ਮੇਰੀਆਂ ਅਤੇ ਦੋ ਤੇਰੀਆਂ ਮੈਨੂੰ ਦਿਓ। ਉਹਨੇ ਆਖਿਆ ਤੂੰ, ਮੈਂ ਤੈਨੂੰ ਆਖਿਆ ਸੀ ਅਰਧੋ ਅਰਧ ਸੁਆਹੰ, ਚੁੱਲ੍ਹੇ 'ਚੋਂ ਜਿੰਨੀ ਮਰਜ਼ੀ ਸੁਆਹ ਲੈ ਜਾ, ਕਪਾਹ ਤਾਂ ਮੈਂ ਹੀ ਲਿਜਾਣੀ ਹੈ, ਚਾਰ ਪੰਡਾਂ ਹੈ। ਇਹੋ ਜਿਹਾ ਬਣਾਇਆ ਹੋਇਆ ਹੈ। ਸੋ ਇਸੇ ਤਰ੍ਹਾਂ ਕਹਿੰਦੇ ਰਾਹੂ ਅਤੇ ਕੇਤੂ ਸਾਡੇ ਬਲਦ ਨੇ, ਸਾੜ ਸਤੀ ਸਾਡੀ ਖੇਤੀ ਹੈ। ਰਾਹੂ ਕੇਤੂ ਦੋਏ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ। ਸੋ ਹਜ਼ੂਰ ਕਹਿੰਦੇ ਪਰ ਦਰਬ ਹਿਰਣੰ, ਪਰਾਏ ਧਨ ਨੂੰ, ਪਰਾਏ ਪਦਾਰਥਾਂ ਨੂੰ, ਪਰਾਈਆਂ ਵਸਤੂਆਂ ਨੂੰ ਹਿਰਨ ਚੋਰੀ ਕਰਦੇ ਰਹਿੰਦੇ ਹਨ ਧਰਮ ਦੇ ਨਾਂ ਤੇ ਕਰਕੇ, ਤੇ ਬਹੁ ਵਿਘਨ ਕਰਨ ਤੇ ਬਹੁਤੇ ਵਿਘਨ ਪਾਉਣ ਦੇ ਰੋੜਾ ਅਟਕਾ ਦਿੰਦੇ ਨੇ ਕਿਸੇ ਦੇ ਹੁੰਦੇ, ਜਿਹੜੇ ਲੋਕ ਕੰਮ ਵਿੱਚ
ਉਚਰਣ ਸਰਬ ਜੀ
ਕਹਿ। ਭਾਵੇਂ ਵੇਦ ਸੁਰਤੀਆਂ ਵੀ ਪੜ੍ਹਨ, ਭਾਵੇਂ ਸ਼ਾਸਤਰ ਵੀ ਪੜ੍ਹਨ, ਭਾਵੇਂ 27 ਸਿਮਰਤੀਆਂ ਪੜ੍ਹਨ, ਉਚਰਣ ਸਰਬ ਉਚਰਣ ਉਚਾਰਨ ਕਰਦੇ ਨੇ, ਸਾਰੀਆਂ ਰਿਚਾਂ ਪੜ੍ਹਦੇ ਨੇ, ਸਭ ਕੁਝ ਪੜ੍ਹਦੇ ਨੇ ਵੇਦਾਂ ਨੂੰ ਵੀ, ਪਰ ਉਹ ਉਹਨਾਂ ਦੀਆਂ ਪੜ੍ਹੀਆਂ ਹੋਈਆਂ ਜਿਹੜੀਆਂ ਉਚਰਣ ਸ਼ਬਦ ਉਚਾਰੇ ਹੋਏ ਜਿਹੜੇ ਸ਼ਬਦ ਨੇ ਨਾ, ਉਹ ਜੀਵਕ ਹੈ, ਉਹ ਕੇਵਲ ਉਪਜੀਵਕਾ ਤੱਕ ਹੀ ਸੀਮਤ ਨੇ, ਅੰਦਰ ਨਹੀਂ ਕਦੇ ਉਹਨਾਂ ਵਸਣ ਦਿੱਤਾ ਕੱਖ ਵੀ, ਕੇਵਲ ਉਪਜੀਵਕਾ ਤੱਕ ਨੇ। ਉਹ ਚਰਣ ਲੋਕਾਂ ਦੇ ਜੀਵਨ ਨੂੰ ਚਰ ਲੈਂਦੇ ਨੇ, ਲੋਕਾਂ ਦੀਆਂ ਵਸਤੂਆਂ ਨੂੰ ਵੀ ਖਾ ਜਾਂਦੇ ਹਨ, ਉਹ ਵਿਸ਼ੇਸ਼ ਤੌਰ 'ਤੇ ਚਰਨ ਚਰ ਜਾਂਦੇ ਹਨ। ਉਹ ਚਰਨ ਨਾਮ ਉਚਾਟਤਾਈ ਦਾ ਹੁੰਦਾ, ਉਚਾਟਤਾਈ ਲੱਗੀ ਰਹਿੰਦੀ ਹਰ ਵੇਲੇ, ਕੇਵਲ ਉਪਜੀਵਕਾ ਦੇ ਜਿਨ੍ਹਾਂ ਲੋਕਾਂ ਦੇ ਸਾਧਨ ਬਣੇ ਹੋਏ ਹਨ।
ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ।
ਹਜ਼ੂਰ ਕਹਿੰਦੇ ਲਓ ਲਈ, ਲੈ ਹੀ ਲਓ, ਜਿੱਥੇ ਸੂਤ ਆ ਗਿਆ ਨਾ ਦਾ ਲੱਗ ਗਿਆ, ਲਾ ਹੀ ਲੈਣਾ, ਲਓ ਲਈ ਲੈ ਹੀ ਲਓ ਅਤਿਪਤ ਤ੍ਰਿਸ਼ਨਾ। ਸੋ ਹਜ਼ੂਰ ਕਹਿੰਦੇ ਮਨ ਮਾਏ, ਮਨ 'ਚ ਮਾਇਆ ਐਸੀ ਗ੍ਰਸ ਰਹੀ ਹੈ, ਸੋ ਤ੍ਰਿਸ਼ਨਾ ਜਿਹੜੀ ਹੈ ਨਾ ਉਹਦੇ ਕਰਕੇ ਅਤਿਪਤ ਤ੍ਰਿਪਤੀ ਨਹੀਂ ਕਦੇ ਆ ਰਹੀ, ਤ੍ਰਿਸ਼ਨਾ ਹਿਰਦੇ 'ਚ ਇੰਨੀ ਬਲ ਰਹੀ ਹੈ। ਲਓ ਲਈ ਤਿਸਨਾ ਅਤਿਪਤ ਮਨ ਮਾਏ, ਲੈ ਲਓ ਇੱਥੋਂ ਲੈ ਲਓ ਉੱਥੋਂ ਲੈ ਲਓ, ਲਓ ਭਾਵੇਂ ਝੂਠ ਬੋਲ ਕੇ ਲੈਣਾ, ਭਾਵੇਂ ਠੱਗੀ ਮਾਰ ਹੇਰਾ ਫੇਰੀ ਕਰ, ਜਿੱਥੋਂ ਮਿਲਿਆ ਲੈ ਲਓ। ਤਿਸਨਾ ਅਤਿਪਤ ਮਨ ਮਾਏ, ਇੰਨੀ ਪਦਾਰਥਾਂ ਦੀ ਤ੍ਰਿਸ਼ਨਾ ਗਈ ਹੋਈ ਹੈ, ਅਤਿਪਤ ਤ੍ਰਿਪਤੀ ਨਹੀਂ ਕਰੇ ਆ ਰਹੀ ਮਨ ਨੂੰ, ਮਾਏ ਮਾਇਆ ਵੱਲੋਂ ਪਦਾਰਥਾਂ ਵੱਲੋਂ ਮਨ 'ਚ ਕਦੇ ਰੱਜਦਾ ਹੀ ਨਹੀਂ। ਜਿਨ੍ਹਾਂ ਲੋਕਾਂ ਦਾ
ਕਰਮ ਕਰਤ ਸੇ ਸੂਕਰ ਹੈ,
ਕਰਮ ਕਰਤ ਸਾ ਸੂਕਰ ਹੈ, ਉਹ ਕਰਮ ਕਰਦੇ ਨੇ ਸਾ ਵਿਸ਼ੇਸ਼ ਤੌਰ 'ਤੇ ਸੂਕਰ ਹੈ ਸੂਰਾਂ ਵਾਲੇ, ਉਹਨਾਂ ਦਾ ਕਰਮ ਧਰਮ। ਹਜ਼ੂਰ ਕਹਿੰਦੇ ਇਹੋ ਜਿਹਾ ਕਰਮ ਧਰਮ ਪਾਖੰਡ ਜੋ ਦੀਸ ਹੈ, ਤਿੰਨ ਜਮ ਜਾ ਗਾਤੀ ਲੁੱਟ ਹੈ, ਨਿਰਵਾਣ ਕੀਰਤਨ ਗਾਵ ਕਰਤੇ ਕਾ ਹਰ ਸਿਮਰਤ ਹਰ ਨਿਮਕ ਸਿਮਰਤ ਜਿਤ ਛੂਟ ਹੈ। ਐਸਾ ਪਰਮੇਸ਼ੁਰ ਕੀਰਤਨ ਭਗਤੀ ਕਰੋ, ਕਰਮ ਧਰਮ ਪਖੰਡ ਨਾ ਕਰਾਂਗੇ, ਕੋਈ ਲਾਭ ਨਹੀਂ ਹੋਵੇਗਾ, ਕੋਈ ਪ੍ਰਾਪਤੀ ਨਹੀਂ ਹੋਵੇਗੀ। ਜਿਨ੍ਹਾਂ ਨੇ ਅੰਦਰੋਂ ਹੋ ਕੇ ਗਾਇਆ ਅਤੇ ਭਿੱਜ ਕੇ ਗਾਇਆ ਉਹਨਾਂ ਨੂੰ ਪ੍ਰਾਪਤੀ ਹੋਈ ਨਹੀਂ, ਅਤੇ ਸੂਰਾਂ ਵਰਗਾ ਹੀ ਸੁਭਾਅ ਹੈ। ਹਜ਼ੂਰ ਕਹਿੰਦੇ ਪਰਾਈ ਚੁਗਲੀ ਨਿੰਦਿਆ ਰੂਪੀ ਵਿਸ਼ਟਾ ਹੀ ਫੋਲਦੇ ਰਹਿੰਦੇ ਨੇ, ਸੋ ਕੇਵਲ ਮਾਇਆ ਦੇ ਤੱਕ ਸੀਮਤ ਦੌੜ ਲੱਗੀ ਹੋਈ ਹੈ, ਹੋਰ ਕੋਈ ਪ੍ਰਾਪਤੀ ਕੋਈ ਲਾਭ ਨਹੀਂ ਉਹਨਾਂ ਨੂੰ ਲੋਕਾਂ ਨੂੰ ਜ਼ਿੰਦਗੀ ਵਿੱਚ।
ਅਤੇ ਸਮੇਵ ਚਰਣੰ,
ਹੁਣ ਹਜ਼ੂਰ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਦੋ ਤੁਕਾਂ ਫਰਮਾਉਣ ਲੱਗੇ ਹਨ। ਗੁਰੂ ਕੇ ਪਿਆਰਿਆਂ ਦਾ ਜੀਵਨ ਕਿਹੋ ਜਿਹਾ ਹੈ, ਜਿਹੜੇ ਗੁਰੂ ਕੀ ਸਿੱਖੀ ਕਮਾਉਂਦੇ ਹੈ, ਗੁਰੂ ਕੇ ਜੀਵਨ ਤੇ ਗੁਰੂ ਕੇ ਉਪਦੇਸ਼ ਤੇ ਆਪਣਾ ਜੀਵਨ ਢਾਲਦੇ ਨੇ, ਜਿਹੜੇ ਕਮਾਈ ਕਰਦੇ ਨੇ ਸ਼ਬਦ ਦੇ, ਹੁਣ ਸਤਿਗੁਰੂ ਉਹ ਸਮਾਪਤੀ ਦੀਆਂ ਤੁਕਾਂ ਵਿੱਚ ਉਹਨਾਂ ਦਾ ਦੱਸਣ ਲੱਗੇ ਨੇ। ਹੇ ਹਰੀ ਲਾਲ ਕ੍ਰਿਸ਼ਨ ਲਾਲ, ਖਿਆਲ ਕਰਕੇ ਵੇਖੋ, ਮੱਤੇ ਸਮੇਵ ਚਰਣੰ, ਜਿਨ੍ਹਾਂ ਦਾ ਮਨ ਮੱਤੇ ਮਸਤ ਹੋਇਆ ਹੋਇਆ ਹੈ, ਤੇ ਸਮੇਵ ਚਰਣੰ ਵਾਹਿਗੁਰੂ ਦੇ ਚਰਨਾਂ 'ਚ ਸਮੇਵ ਸਮਾਏ ਹੋਏ ਨੇ, ਸਮ ਏਵ ਜਿਨ੍ਹਾਂ ਦੀ ਸਮਤਾ ਵਾਲੀ ਬਿਰਤੀ ਹੈ, ਤੇ ਵਾਹਿਗੁਰੂ ਦੇ ਚਰਨਾਂ 'ਤੇ ਏਵ ਨਿਸ਼ਚਾ ਅਟੁੱਟ ਬਣਿਆ ਹੋਇਆ ਹੈ, ਸਮਤਾ ਵਾਲੀ ਬਿਰਤੀ ਹੈ, ਇੱਕੋ ਜਿਹਾ ਸਾਰਿਆਂ ਨੂੰ ਵੇਖਦੇ ਨੇ, ਤੇ ਏਵ ਨਾਮ ਨਿਸ਼ਚੇ ਦਾ ਹੁੰਦਾ ਹੈ। ਵਾਹਿਗੁਰੂ ਦੇ ਚਰਨਾਂ 'ਤੇ ਜਿਨ੍ਹਾਂ ਦਾ ਅਤੁੱਟ ਵਿਸ਼ਵਾਸ ਹੈ, ਤੇ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਬਾਣੀ ਵਿੱਚ ਰਿਆ ਵਿੱਚ ਗੁਰੂ ਕੀ ਆਗਿਆ ਚ ਮੱਤੇ ਮਸਤ ਹੋਏ ਰਹਿੰਦੇ ਨੇ। ਗੁਰੂ ਕੇ ਚਰਨਾਂ ਦਾ ਕਿੰਨਾ ਕੁ ਆਨੰਦ ਹੈ, ਕਬੀਰ ਸਾਹਿਬ ਨੇ ਕਿਹਾ ਇਹ ਕੋਈ ਦੱਸਣ ਵਾਲੀ ਗੱਲ ਦੱਸੀ ਨਹੀਂ ਜਾ ਸਕਦੀ ਵੀ ਕਿੰਨਾ ਕੁ ਆਨੰਦ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਪਰਮੇਸ਼ਰ ਦੇ ਚਰਨਾਂ ਦਾ ਕੀ ਆਨੰਦ ਹੈ ਇਹ ਦੱਸਣ ਵਾਲੀ ਕੋਈ ਗੱਲ ਨਹੀਂ, ਤੇ ਨਾ ਦੱਸਣ ਵਿੱਚ ਕਦੇ ਆਉਂਦੀ ਹੈ। ਉਸ ਪਰਮੇਸ਼ਰ ਦੀ ਰਜ਼ਾ ਦਾ ਆਨੰਦ, ਉਹਦੀ ਭੇਦਤਾ ਦਾ ਆਨੰਦ ਕਦੇ ਦੱਸਿਆ ਨਹੀਂ ਜਾ ਸਕਦਾ ਵੀ ਕਿੰਨਾ ਕੁ ਹੈ। ਐਸਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਸੋ ਹਜ਼ੂਰ ਕਹਿੰਦੇ ਮੱਤੇ ਸਮੇਵ ਚਰਣੰ, ਮਸਤ ਹੋਏ ਰਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਚ ਸਮਾਏ ਰਹਿੰਦੇ ਨੇ, ਲਿਵਲੀਨ ਹੋਏ ਰਹਿੰਦੇ ਨੇ ਗੁਰੂ ਕੇ ਪਿਆਰੇ ਗੁਰਸਿੱਖ।
ਸੁਧਰਣੰਗ ਭੈ ਦੁੱਤਰ ਹੈ,
ਭੈ ਦਾ ਇੱਕ ਸੰਸਾਰ ਹੈ ਨਾ ਜਿਹੜਾ ਤਰਨਾ ਬੜਾ ਦੋਤਰ ਹੈ, ਦੁੱਤਰਾ ਕਠਿਨ ਹੈ, ਜਿਹੜਾ ਤਰਨਾ ਬੜਾ ਔਖਾ ਹੈ। ਉਹ ਗੁਰੂ ਕੇ ਪਿਆਰੇ ਉਧਰਣੰਗ ਕਲਿਆਣ ਦੇ ਸਹਿਤ ਹੋ ਜਾਂਦੇ, ਤਰ ਜਾਂਦੇ ਹਨ, ਅਯੋ ਤਰ ਜਾਂਦੇ, ਬਾਛੜ ਤਰਿਓ ਖੋਦ, ਵਛੇਰੀ ਪੈਡ ਵਾਲਾ ਪਾਣੀ ਜਿਵੇਂ ਲੰਘ ਟੱਪ ਕੇ ਗਾਂਹ ਲੰਘ ਜਾਈਦਾ ਨਾ, ਇਉਂ ਤਰ ਜਾਂਦੇ ਆ ਸੰਸਾਰ ਸਮੁੰਦਰ ਤੋਂ। ਸੋ ਉਧਰਣ ਹਜ਼ੂਰ ਕਹਿੰਦੇ ਕਲਿਆਣ ਦੇ ਸਹਿਤ ਹੋ ਜਾਂਦੇ ਆ, ਪਹਿ ਦੁੱਤਰ ਹੈ, ਪਹਿ ਦਾ ਜਿਹੜਾ ਤਰਨਾ ਕਠਿਨ ਹੈ ਸੰਸਾਰ ਜਿਸਦਾ, ਉਸ ਤੋਂ ਗੁਰੂ ਕੇ ਪਿਆਰੇ ਤਰ ਜਾਂਦੇ ਨੇ, ਮੁਕਤ ਹੋ ਜਾਂਦੇ ਹਨ।
ਅਨੇਕ ਪਾਤਕ ਹਰਣੰਗ ਨਾਨਕ,
ਹਜ਼ੂਰ ਕਹਿੰਦੇ ਅਨੇਕ ਪਾਤਕ ਹਰਣੰਗ, ਅਨੇਕਾਂ ਪਾਪਾਂ ਨੂੰ ਹਰਨ ਵਾਲਾ, ਨਾਸ਼ ਕਰਨ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਅਨੇਕਾਂ ਪਾਪਾਂ ਨੂੰ ਕੱਟਣ ਵਾਲਾ ਹੈ। ਜਿਹਨੇ ਜਪਿਆ ਹੈ ਨਾ, ਭਗਤਾਂ ਨੇ ਬਚਨ ਕਿਹਾ ਵੀ ਕੌਣ ਕੋ ਕਲੰਕ ਰਾਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਔਰ ਸਤਿਗੁਰੂ ਕਹਿੰਦੇ ਨੇ ਬੜੇ ਬੜੇ ਪਾਪੀ ਜਿਹੜੇ ਸੀ ਨਾ, ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬੇਦਾਰੈਣ, ਛਿਣ ਕਾਲ ਚ ਕਿਰਪਾ ਕਰਕੇ ਤਾਰ ਦਿੱਤਾ। ਜਦੋਂ ਵਾਹਿਗੁਰੂ ਦੀ ਹੋ ਜਾਂਦੀ ਕਿਰਪਾ, ਫਿਰ ਅਨੇਕ ਪਾਤਕ ਹਰਨੰ, ਅਨੇਕਾਂ ਪਾਤਕ ਪਾਪਾਂ ਨੂੰ ਮੇਰਾ ਸਤਿਗੁਰੂ ਹਰਨ ਨਾਸ ਕਰ ਦਿੰਦਾ। ਉਹ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਪਵਿੱਤਰ ਉਪਦੇਸ਼ ਨਾਨਕ, ਸੋ ਗੁਰੂ ਦਾ ਬਖਸ਼ਿਆ ਹੋਇਆ ਉਪਦੇਸ਼ ਜਿਹੜਾ ਭਾਈ ਅਨੇਕਾਂ ਪਾਪਾਂ ਨੂੰ ਲਾਹ ਦਿੰਦਾ, ਨਾਸ਼ ਕਰ ਦਿੰਦਾ ਹੈ।
ਸਾਧ ਸੰਗ ਮਨਾ ਸੰਸ ਹੈ,
ਇਹ ਹਰੀ ਲਾਲ ਕ੍ਰਿਸ਼ਨ ਲਾਲ, ਜਦੋਂ ਗੁਰੂ ਕੀ ਸਾਧ ਸੰਗਤ ਵਿੱਚ ਆਈਏ ਨਾ, ਗੁਰੂ ਕਾ ਜਿਹੜਾ ਸਮਾਗਮ ਹੈ, ਸੰਗਮ ਇਕੱਠ ਹੈ, ਗੁਰੂ ਕੀ ਸਾਧ ਸੰਗਮ ਜਿਹੜਾ ਇਕੱਠ ਹੈ ਨਾ ਗੁਰਸਿੱਖਾਂ ਦਾ, ਗੁਰੂ ਕੀ ਸਾਧ ਸੰਗਤ ਦਾ, ਇਹਦੇ ਕਰਨ ਦੇ ਨਾਲ ਫਿਰ ਨਾ ਸੰਸਯ ਹੈ, ਕੋਈ ਸੰਸਾ ਨਹੀਂ ਰਹਿੰਦਾ, ਕੋਈ ਮਨ ਚ ਖਿਆਲ ਨਹੀਂ ਰਹਿੰਦਾ ਵੀ ਭਲਾ ਹੋਵੇਗਾ ਕਿ ਨਹੀਂ, ਇਹ ਵਸਤੂ ਮਿਲੇਗੀ ਕਿ ਨਹੀਂ ਮਿਲੇਗੀ। ਹਜ਼ੂਰ ਕਹਿੰਦੇ ਕੋਈ ਸੰਸਾ ਨਹੀਂ, ਜਿਨ੍ਹਾਂ ਨੇ ਗੁਰੂ ਕੀ ਸਾਧ ਸੰਗਤ ਕੀਤੀ ਹੈ ਨਾ ਸੰਸਿਆ, ਨਹੀਂ ਉਹਨਾਂ ਨੂੰ ਕੋਈ ਸੰਸਾ ਰਹਿ ਜਾਂਦਾ, ਉਹਨਾਂ ਦੇ ਸਾਰੇ ਸੰਸੇ ਮੇਰਾ ਸਤਿਗੁਰੂ ਕਿਰਪਾ ਕਰਕੇ ਨਾਸ਼ ਕਰ ਦਿੰਦਾ ਹੈ। ਐਸਾ ਗਰੀਬ ਨਵਾਜ਼ ਵਾਹਿਗੁਰੂ ਦਾ ਭਜਨ ਸਿਮਰਨ ਹੈ, ਜਿਸ ਪਾਪੀ ਕੋ ਮਿਲੇ ਨਾ ਟੋਈ, ਸਰਣੀ ਆਵੇ ਤਾਂ ਨਿਰਮਲ ਹੋਈ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੋਹੋਂ ਕੁੰਟ ਮਾਨੈ। ਜਿਹਨਾਂ ਨੂੰ ਕੋਈ ਵੀ ਨਹੀਂ ਸੀ ਨਾ ਜਾਣਦਾ, ਸਾਰੀ ਦੁਨੀਆਂ ਉਹਨਾਂ ਨੂੰ ਜਾਣਨ ਲੱਗ ਪਈ, ਸਾਰੀ ਦੁਨੀਆਂ ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟ, ਪਾਣਾ ਗੰਢੇ ਰਾਹ ਵਿੱਚ ਕੁਲਾ, ਧਰਮ ਟੋਏ ਟੋਰ ਸਮੇਟ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਬਾਨ ਆਰਸ ਕਰ ਗੰਗਾ ਥੇਟਾ, ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ, ਲੱਗਾ ਪੁਰਬ ਅਬੀਜ ਦਾ ਡਿੱਠਾ ਚਲਤ ਅਚਰਜ ਅਮੇਟਾ, ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਨਾ ਹਾਰ ਮਾਂ ਪਿਓ ਬੇਟਾ। ਸੋ ਅਨੇਕ ਪਾਤਕ ਹਰਣੰ, ਅਨੇਕਾਂ ਪਾਪਾਂ ਲਾਉਣ ਵਾਲਾ ਮੇਰਾ ਵਾਹਿਗੁਰੂ ਪਰਮੇਸ਼ਰ ਹੈ, ਤੇ ਗੁਰੂ ਕੀ ਸਾਧ ਸੰਗਤ ਕਰਨ ਕਰਕੇ ਨਾ ਸੰਸਿਆ ਹੈ, ਕੋਈ ਸੰਸਾਰ ਰਹਿ ਹੀ ਨਹੀਂ ਜਾਂਦਾ। ਇਹ ਪਾਵਨ ਪਵਿੱਤਰ ਤੁਰਕੀ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਵਡੇਰੇ, ਜਿਨ੍ਹਾਂ ਪੰਡਤਾਂ ਦੇ ਵਡੇਰੇ ਹਰੀ ਲਾਲ ਕ੍ਰਿਸ਼ਨ ਲਾਲ ਦੇ ਦਾਦਾ ਜੀ ਗੋਪਾਲ ਦੱਤ ਨੂੰ ਕਾਂਸ਼ੀਪੁਰੀ ਗੁਰੂ ਨਾਨਕ ਸਾਹਿਬ ਜਦੋਂ ਗਏ, ਲਕਸ਼ਾ ਰੋਡ ਬਣਿਆ ਹੋਇਆ ਗੁਰਦੁਆਰਾ ਗੁਰੂ ਕਾ ਬਾਗ ਹੈ, ਉੱਥੇ ਸਤਿਗੁਰੂ ਗਰੀਬ ਨਵਾਜ ਨੇ ਚਾਰ ਸਲੋਕ ਕਿਰਪਾ ਕਰਕੇ ਫਰਮਾਏ ਸੀ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ। ਉਹ ਚਾਰ ਸਲੋਕ ਲੈ ਕੇ ਸਤਿਗੁਰੂ ਦੇ ਕੋਲ ਆ ਕੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੋਹ ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ ਸਾਡੇ ਤੇ ਵੀ ਕਿਰਪਾ ਕਰੋ। ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ 67 ਸਲੋਕਾਂ ਦੀ ਇਹ ਬਾਣੀ ਸਹਿਜ ਕਿਰਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕਿਰਪਾ ਕਰਕੇ ਫਰਮਾਏ। 67 ਇਹ ਤੇ ਅੱਗੇ 67 ਤੋਂ ਗਿਣਤੀ ਤੋਂ ਬਾਅਦ ਫਿਰ ਚੌਕਾ ਲਾਇਆ ਹੋਇਆ, ਚਾਰ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਵਾਲੇ, ਕੁੱਲ ਸ਼ਬਦਾਂ ਦੀ ਗਿਣਤੀ 71 ਹੈ। ਐਸੀ ਬਾਣੀ ਸਤਿਗੁਰੂ ਕਿਰਪਾ ਕਰਕੇ ਫਰਮਾਈ, ਸਾਡੇ ਹਿਰਦੇ ਚ ਵਸ ਜਾਵੇ, ਜੀਵਨ ਸਫਲਾ ਹੋ ਜਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਸ ਹੈ ਔਰ ਗੁਰੂ ਕੇ ਮਹਾਨ ਕੁਰਬਾਨੀ ਕਰਨ ਵਾਲੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਤਿੰਨਾਂ ਦੇ ਸ਼ਹੀਦੀ ਦਿਵਸ ਹੈ। ਪੰਥ ਵਾਲੀ ਧਰਮੀ ਬਾਪੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਗੁਰਿਆਈ ਪੁਰਬ ਹੈ। ਰਲ ਮਿਲ ਕੇ ਗੁਰੂ ਦੀਆਂ ਸੰਗਤਾਂ ਮਨਾ ਰਹੀਆਂ ਨੇ, ਅਖੰਡ ਪਾਠਾਂ ਦੇ ਪ੍ਰਵਾਹ ਚੱਲ ਰਹੇ ਨੇ। ਸੋ ਇਸੇ ਤਰ੍ਹਾਂ ਸਤਿਕਾਰਯੋਗ ਸੰਤ ਬਾਬਾ ਆਤਮਾ ਸਿੰਘ ਸਾਹਿਬ ਜੀ ਟੂਸਿਆਂ ਵਾਲੇ, ਉਹਨਾਂ ਮਹਾਂਪੁਰਖਾਂ ਦੇ ਵੀ ਇਲਾਕੇ ਵਾਲੀ ਸੰਗਤ, ਨਗਰ ਵਾਲੀ ਸੰਗਤ ਹੈ, ਉਹਨਾਂ ਦਾ ਸਾਲਾਨਾ ਬਰਸੀ ਦਾ ਜੋੜ ਮੇਲਾ ਵੀ ਮਨਾ ਰਹੇ ਹੋ। ਕੀਤੀਆਂ ਸੇਵਾਵਾਂ ਸਤਿਗੁਰੂ ਦਰ ਤੇ ਪ੍ਰਵਾਨ ਕਰਨ, ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ ਕਦੇ ਵੀ, ਔਰ ਦਿਲ ਦੀ ਗਹਿਰਾਈ ਵਿੱਚੋਂ ਅਸੀਸ ਬਖਸ਼ਿਓ। ਸਤਿਗੁਰੂ ਕਿਰਪਾ ਕਰਨ, ਇਹ ਮਹਾਂਪੁਰਖਾਂ ਵੱਲੋਂ ਲਾਈ ਹੋਈ ਡਿਊਟੀ ਅੰਤਮ ਸਵਾਸਾਂ ਤੱਕ ਨਿਭ ਜਾਵੇ ਔਰ ਗੁਰੂ ਕੀ ਕਿਰਪਾ ਦਾ ਪਾਤਰ ਬਣਿਆ ਰਵਾਂ। ਤੁਹਾਡੀ ਅਸੀਸ ਗੁਰਸਿੱਖਾਂ ਦੀ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ, ਇਹ ਕਿਰਪਾ ਰਹਿਮਤ ਬਖਸ਼ਿਸ਼ ਕਰਨੇ। ਮੈਂ ਜਿੱਥੇ ਸਤਿਗੁਰੂ ਦਾ ਧੰਨਵਾਦੀ ਹੈ, ਉੱਥੇ ਗੁਰੂ ਕੀਆਂ ਸੰਗਤਾਂ ਤੁਸੀਂ ਹਰ ਸਾਲ, ਇਸ ਵਾਰ ਤਾਂ 2 ਸਾਲਾਂ ਬਾਅਦ ਆਉਣ ਦਾ ਪ੍ਰੋਗਰਾਮ ਬਣਿਆ, ਹਰ ਵਾਰੀ ਇੱਥੇ ਜਦੋਂ ਵੀ ਆਈਦਾ ਤੁਸੀਂ ਬੜਾ ਪਿਆਰ ਅਤੇ ਸਤਿਕਾਰ ਦਿੰਦੇ ਹੋ ਔਰ ਸ਼ਹੀਦਾਂ ਦੀ ਯਾਦ 'ਚ ਬਣ ਰਿਹਾ ਪਵਿੱਤਰ ਅਸਥਾਨ ਸੰਤ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ, ਉਹਨਾਂ ਵਾਸਤੇ, ਅਸਥਾਨਾਂ ਵਾਸਤੇ ਵੀ ਤੁਸੀਂ ਬੇਅੰਤ ਮਾਇਆ ਦਿੰਦੇ ਹੋ। ਗੁਰੂ ਕਿਰਪਾ ਕਰੇ, ਤੁਹਾਡੀਆਂ ਕੀਤੀਆਂ ਹੋਈਆਂ ਸੇਵਾਵਾਂ ਦਰ ਤੇ ਪ੍ਰਵਾਨ ਕਰੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਉਹਨਾਂ ਸਮੁੱਚੀ ਕਮੇਟੀ ਦਾ ਵੀ ਦਿਲੋਂ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਪਿਆਰ ਦੀਆਂ ਤੰਦਾਂ ਮਜ਼ਬੂਤ ਬਣੀਆਂ ਰਹਿਣ। ਫਿਰ ਜਦੋਂ ਸਤਿਗੁਰੂ ਕਰੇ ਸੁਭਾਗ ਬਖਸ਼ਣਗੇ, ਤੁਹਾਡੇ ਜੈਸੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਸਤਿਗੁਰੂ ਕਰਵਾਉਣਗੇ, ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ ਦਿਲ ਦੀ ਗਹਿਰਾਈ ਵਿੱਚੋਂ ਦਿਓ ਸੱਜਣੇ ਆਸੀਸੜੀਆਂ। ਜਿਉ ਹੋਵੇ ਸਾਹਿਬ ਸਿਉ ਮੇਲ,
ਮਤੇ ਸਮੇਵ ਚਰਣੰ ਉਦਰਣ ਭੈ ਦੁੱਤਰ ਹੈ, ਅਨੇਕ ਪਾਤਕ ਹਰਣੰਗ ਨਾਨਕ ਸਾਧ ਸੰਗਮ ਨਾ ਸੰਸ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।